ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਊਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰੱਥ ਊਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰੱਥ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਧੰਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀ ਵਾਰਡ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਦੀਨ ਦੁਨੀਆ ਦੇ ਮਾਲਕ ਜਗਤ ਜਲੰਧੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਇਤ ਕਲਯੁਗੀ ਜੀਵਾਂ ਦੇ ਉਧਾਰਕ ਸ਼ਾਂਤੀ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਹੁਕਮ ਦੇ ਅੰਦਰ ਸਤਿਗੁਰੂ ਜੀ ਨੇ ਸਮਰੱਥ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਵਰਣਨ ਕੀਤੀ ਹੈ ਅਤੇ ਸਾਨੂੰ ਜੀਵਾਂ ਨੂੰ ਉਹਦੀ ਸ਼ਰਨ ਵਿੱਚ ਪੈਣ ਦਾ ਹੁਕਮ ਕੀਤਾ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਹੁਕਮ ਦੀ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾਂ।
ਸਗੋ ਜੀ ਰਾਗ ਜੈਤ ਸਰੀ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 704 ਅਤੇ ਪੰਜ ਤੇ ਸੁਭਾਏ ਮਾਨ ਹੈ। ਜੈਤਸਰੀ ਇਹ ਰਾਵਣੀ ਵੀ ਮੰਨੀ ਗਈ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਇਕੱਤੀ ਰਾਗਾਂ ਵਿੱਚੋਂ ਇਹਨੂੰ ਇੱਕ ਰਾਗ ਵੀ ਕਿਹਾ ਗਿਆ ਹੈ। ਇਹਨੂੰ ਜਿੱਤ ਦੀ ਰਾਗਣੀ ਕਿਹਾ ਜਾਂਦਾ ਹੈ। ਜੈਸਰੀ ਦੇ ਗਾਇਨ ਕਰਨ ਨਾਲ ਜਿੱਤ ਪ੍ਰਾਪਤ ਹੁੰਦੀ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਇਹ ਪਾਵਨ ਜੈਸਰੀ ਦੇ ਅੰਦਰ ਅੱਜ ਦਾ ਉਪਦੇਸ਼ ਸਮੁੱਚੀ ਲੁਕਾਈ ਨੂੰ ਬਖਸ਼ਿਸ਼ ਕੀਤਾ ਹੈ। ਜੈਤਸਰੀ ਦੇ ਗਾਇਨ ਕਰਨ ਦਾ ਸਮਾਂ 3 ਵਜੇ ਤੋਂ ਲੈ ਕੇ 6 ਵਜੇ ਤੱਕ ਦੁਪਹਿਰ ਦਾ ਹੈ। ਸਤਿਗੁਰੂ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ
ਘਰ ਦੂਜਾ,
ਦੂਜੇ ਘਰ ਸੁਰਤਾਲ ਵਿੱਚ ਇਹ ਪਾਵਨ ਸ਼ਬਦ ਦਾ ਗਾਇਨ ਕੀਤਾ ਗਿਆ ਔਰ ਰਾਗੀਆਂ ਨੂੰ ਦੂਜੇ ਘਰ ਸੁਰਤਾਲ ਵਿੱਚ ਇਹ ਪਾਵਨ ਸ਼ਬਦ ਗਾਇਨ ਕਰਨ ਦੀ ਹਦਾਇਤ ਕੀਤੀ ਗਈ ਹੈ। ਸੰਗਤ ਜੀ, ਸਤਿਗੁਰਾਂ ਨੇ 17 ਘਰਾਂ ਦੀ ਵਰਤੋਂ ਕੀਤੀ ਹੈ। 17 ਘਰਾਂ ਦੇ ਵਿੱਚ ਬਾਣੀ ਦਾ ਗਾਇਨ ਕੀਤਾ ਹੈ। ਉਤਰਾ ਵਿਦਵਾਨਾਂ ਦੀ ਵਿਚਾਰ ਹੈ ਕਿ ਸੰਸਕ੍ਰਿਤ ਦੇ ਵਿੱਚ 64 ਧਾਮ ਨੇ। ਧਾਮ ਦਾ ਅਰਥ ਹੁੰਦਾ ਹੈ ਘਰ। ਉਹਨਾਂ 64 ਘਰਾਂ ਦੇ ਵਿੱਚੋਂ ਸਤਿਗੁਰੂ ਜੀ ਨੇ 17 ਘਰਾਂ ਦੀ ਚੋਣ ਕੀਤੀ ਹੈ। 17 ਘਰਾਂ ਦੇ ਵਿੱਚ ਸਤਿਗੁਰੂ ਜੀ ਨੇ ਇਹ ਗੁਰਬਾਣੀ ਸਾਨੂੰ ਔਰ ਗੁਰੂ ਕੇ ਕੀਰਤਨੀਆਂ ਨੂੰ ਉਚਾਰਨ ਕਰਨ ਦਾ ਹੁਕਮ ਕੀਤਾ।
ਸ਼ੰਤ,
ਸ਼ੰਤ ਨਾਮ ਜਸਦਾ ਹੈ, ਸ਼ੰਤ ਨਾਮ ਛੰਦ ਦੀ ਚਾਲ ਦਾ ਹੈ। ਸ਼ੰਤ ਇਹ ਕਾਵਿ ਦੇ ਨਾਲ ਸੰਬੰਧਿਤ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਰਮਾਤਮਾ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਸਰੂਪ ਹੈ। ਸਤਿਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ।
ਸਲੋਕ,
ਇਸ ਪਾਵਨ ਸ਼ਬਦ ਦੇ ਅੰਦਰ 4 ਸਲੋਕ ਅਤੇ 4 ਹੀ ਸ਼ੰਤ ਆਉਣਗੇ। ਸਲੋਕ ਇੱਕ ਮੁਕਤੀ ਦਾ ਨਾਮ ਵੀ ਹੈ ਸੰਗਤ ਜੀ, ਸ੍ਰੇਸ਼ਟ ਲੋਕ ਦੀ ਪ੍ਰਾਪਤੀ ਕਰਨੀ। ਔਰ ਸਲੋਕ ਇੱਕ ਕਾਵਿ ਦਾ ਅੰਗ ਵੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਸਲੋਕ ਮੂਲ ਰੂਪ ਵਿੱਚ ਉਚਾਰਨ ਕੀਤੇ ਨੇ ਔਰ ਇਹਨਾਂ ਸਲੋਕਾਂ ਦੀਆਂ ਜਿਹੜੀਆਂ ਪੰਕਤੀਆਂ ਨੇ ਉਹਨਾਂ ਦੀ ਵਿਆਖਿਆ, ਉਹਨਾਂ ਦਾ ਟੀਕਾ ਸੱਚੇ ਪਾਤਸ਼ਾਹ ਜੀ ਦੇ ਅੱਗੇ ਸ਼ੰਤਾਂ ਦੇ ਵਿੱਚ ਕੀਤਾ ਹੈ। 4 ਸਲੋਕ ਅਤੇ 4 ਸ਼ੰਤ ਆਉਣਗੇ। ਔਰ ਕਈ ਵਾਰ ਕਈ ਪਾਠੀ ਸਿੰਘ, ਕਈ ਗ੍ਰੰਥੀ ਸਿੰਘ ਜਦੋਂ ਹੁਕਮਨਾਮਾ ਲੈਂਦੇ ਨੇ ਉਹ ਇੱਕ ਸਲੋਕ ਤੇ ਇੱਕ ਸ਼ੰਤ ਪੜ੍ਹ ਕੇ ਸਮਾਪਤੀ ਕਰ ਦਿੰਦੇ ਨੇ, ਪਰ ਇਹ ਪਾਵਨ ਸ਼ਬਦ ਦੀ ਸੰਪੂਰਨਤਾ 4 ਸਲੋਕ ਪੜ੍ਹ ਕੇ 4 ਹੀ ਸ਼ੰਤ ਗਾਇਨ ਕਰਕੇ ਹੁੰਦੀ ਹੈ। ਇਹ ਸ਼ਬਦ ਪੂਰਾ ਫੇਰ ਹੁੰਦਾ ਸੰਗਤ ਜੀ, ਜਿਵੇਂ ਵਾਰਾਂ ਦੇ ਵਿੱਚ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ ਅਤੇ ਵਾਰਾਂ ਦੇ ਜੇ ਹੁਕਮਨਾਮਾ ਆ ਜਾਵੇ ਤੇ ਸਲੋਕ ਮਹੱਲਾ ਤੋਂ ਲੈ ਕੇ ਤੇ ਪੌੜੀ ਤੱਕ ਉਹਨੂੰ ਸੰਪੂਰਨ ਹੁਕਮ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਇਹ ਸ਼ੰਤ ਦੇ ਚਾਰ ਬੰਦ ਨੇ। ਸਤਿਗੁਰੂ ਜੀ ਪਹਿਲੇ ਸਲੋਕ ਵਿੱਚ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ।
ਊਚਾ ਅਗਮ ਅਪਾਰ ਪ੍ਰਭ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਪ੍ਰਭੂ ਸਾਰਿਆਂ ਤੋਂ ਉੱਚਾ ਹੈ। ਉੱਚੇ ਤੋਂ ਭਾਵ ਹੈ ਸ੍ਰੇਸ਼ਟ ਹੈ, ਸਾਰਿਆਂ ਤੋਂ ਨਿਰਲੇਪ ਹੈ, ਸਾਰਿਆਂ ਦੇ ਵਿੱਚ ਹੈ ਔਰ ਸਾਡੇ ਕੀਤੇ ਹੋਏ ਕਰਤੱਬਾਂ ਨੂੰ ਵੇਖੀ ਵੀ ਜਾਂਦਾ ਹੈ ਪਰ ਸਾਨੂੰ ਰਿਜਕ ਦੇਣ ਤੋਂ ਪਿੱਛੇ ਵੀ ਨਹੀਂ ਹਟਦਾ। ਸਾਰਿਆਂ ਤੋਂ ਉੱਚਾ ਹੈ, ਸ੍ਰੇਸ਼ਟ ਹੈ, ਅਗਮ ਗਮਤਾ ਤੁਰੈਤ ਹੈ। ਇਸੇ ਤਰ੍ਹਾਂ ਹੀ ਅਪਾਰ ਪਾਰਾਵਾਰ ਤੁਰੈਤ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ।
ਕਥਨ ਨਾ ਜਾਏ ਅਕਥ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਅਕਥ ਹੈ, ਉਹਦੀ ਕਥਾ ਨਹੀਂ ਕੀਤੀ ਜਾ ਸਕਦੀ, ਉਹਨੂੰ ਕਥਨ ਨਹੀਂ ਕੀਤਾ ਜਾ ਸਕਦਾ। ਜਿਵੇਂ ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਹਮਰੀ ਜੇਬਾ ਏਕ ਪ੍ਰਭ ਹਰ ਕੇ ਗੁਣ ਅਗਮ ਅਤਾਹ। ਮਹਾਰਾਜ ਸਾਡੀ ਇੱਕ ਜ਼ਬਾਨ ਹੈ ਤੇ ਆਪ ਜੀ ਦੇ ਗੁਣ, ਆਪ ਜੀ ਦੀ ਉਪਮਾ, ਆਪ ਜੀ ਦੇ ਪਰ ਉਪਕਾਰ ਅਤਾਹ ਹਨ ਜਿਹਨਾਂ ਦਾ ਥਾਹ ਨਹੀਂ ਪਾਇਆ ਜਾ ਸਕਦਾ। ਇਸ ਕਰਕੇ ਮਹਾਰਾਜ ਅਸੀਂ ਇੱਕ ਜ਼ਬਾਨ ਦੇ ਨਾਲ ਆਪ ਜੀ ਦਾ ਕਿੰਨਾ ਵੀ ਕਥਨ ਕਰ ਸਕਦੇ ਹਾਂ। ਸੰਗਤ ਜੀ, ਸ਼ੇਸ਼ ਡਾਲ ਜਿਹਦੀ ਇੱਕ ਹਜ਼ਾਰ ਰਸਨਾ ਹੈ, ਨਿਤ ਤੋਂ ਨਿਤ ਨਵਾਂ ਨਾਮ ਲੈ ਕੇ ਪੁਕਾਰਦਾ ਹੈ ਪਰ ਫਿਰ ਵੀ ਉਹ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਦਾ। ਸਤਿਗੁਰੂ ਜੀ ਕਹਿੰਦੇ ਨੇ ਅਕਥ ਹੈ, ਕਥਨ ਤੋਂ ਰਹਿਤ ਹੈ, ਉਹਨੂੰ ਕਥਨ ਨਹੀਂ ਕੀਤਾ ਜਾ ਸਕਦਾ। ਕਿਤਨੇ ਹੀ ਬੀਤ ਚੁੱਕੇ ਸਮੇਂ ਦੇ ਵਿੱਚ ਪਰਮੇਸ਼ਰ ਨੂੰ ਕਥਨ ਕਰਦੇ ਕਰਦੇ ਚਲੇ ਗਏ ਤੇ ਕਿਤਨੇ ਹੀ ਸੰਗਤ ਜੀ ਹੁਣ ਉਹਦਾ ਕਥਨ ਕਰ ਰਹੇ ਨੇ ਤੇ ਕਿਤੜਿਆਂ ਨੇ ਆਉਣ ਵਾਲੇ ਸਮੇਂ ਵਿੱਚ ਉਹਦਾ ਕਥਨ ਕਰਨਾ ਪਰ ਅੰਤ ਕੋਈ ਵੀ ਨਹੀਂ ਪਾ ਸਕਦਾ। ਬੇਅੰਤ ਹੈ, ਅਕਥ ਹੈ, ਕਥਨ ਤੋਂ ਰਹਿਤ ਹੈ। ਤੂਕ ਮਾਤਰ ਆਪਾਂ ਉਹਦੇ ਗੁਣਾਂ ਦਾ ਵਰਣਨ ਕਰਦੇ ਹਾਂ ਪਰ ਸਮੱਗਰ ਰੂਪ ਵਿੱਚ ਉਹਦੇ ਗੁਣਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਨਾਨਕ ਪ੍ਰਭ ਸਰਣਾਗਤੀ।
ਹਜ਼ੂਰ ਕਥਨ ਕਰਦੇ ਨੇ ਭਾਈ ਅਸੀਂ ਤਾਂ ਪ੍ਰਭੂ ਦੀ ਸ਼ਰਨ ਵਿੱਚ ਆਏ ਹਾਂ।
ਰਾਖਨ ਕਉ ਸਮਰੱਥ।
ਜੋ ਸਾਰਿਆਂ ਤੋਂ ਉੱਚਾ, ਸ੍ਰੇਸ਼ਟ, ਗਮਤਾ ਤੋਂ ਰਹਿਤ, ਪਾਰਾਵਾਰ ਤੋਂ ਰਹਿਤ ਹੈ, ਕਥਨ ਤੋਂ ਰਹਿਤ ਹੈ, ਉਹਦੀ ਸ਼ਰਨ ਵਿੱਚ ਆਏ ਹਾਂ। ਕਿਉਂ? ਰਾਖਣ ਕੋ ਸਮਰੱਥ, ਉਹ ਰੱਖਿਆ ਕਰਨ ਨੂੰ ਸਮਰੱਥ ਹੈ, ਬਲਵਾਨ ਹੈ। ਸੰਗਤ ਜੀ ਹਮੇਸ਼ਾ ਹੀ ਮਾੜਾ ਬੰਦਾ ਜਿਹੜਾ ਨਾ ਉਹ ਬਲਵਾਨ ਦੀ ਸ਼ਰਨ ਵਿੱਚ ਜਾਂਦਾ ਕਿ ਮੇਰੀ ਰੱਖਿਆ ਕਰੇਗਾ ਪਰ ਕਈ ਵਾਰ ਦੁਨੀਆਂ ਦੇ ਬਲਵਾਨ ਵੀ ਉਹਦੀ ਰੱਖਿਆ ਨਹੀਂ ਕਰ ਸਕਦੇ ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਪਰਮੇਸ਼ਰ ਜਿਹੜਾ ਨਾ ਉਹ ਰੱਖਿਆ ਕਰਨ ਨੂੰ ਸਮਰੱਥ ਹੈ, ਉਹ ਜੀਵਾਂ ਦੀ ਰੱਖਿਆ ਵੀ ਕਰਦਾ ਹੈ। ਜਿਵੇਂ ਦ੍ਰੋਪਦੀ ਦੇ ਬਾਰੇ ਆਪਾਂ ਕਈ ਵਾਰ ਸਰਵਣ ਕਰਦੇ ਹਾਂ, ਆਪਾਂ ਟਾੜੇ ਸਵਾਈਆਂ ਵਿੱਚ ਵੀ ਜ਼ਿਕਰ ਕੀਤਾ ਹੈ, ਅਵਰਕ ਉਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰ ਨਾਖਸ਼ ਫਾਰੇ ਕਰ ਆਜ, ਫੁਣ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਰਤ ਬਸਤਰ ਦੀਨ ਬੁਸ ਆਜ, ਸੋ ਦਾਮਾ ਅਵਧਾ ਤੇ ਰਾਖਿਆ, ਗਣਕਾ ਪੜਤ ਪੂਰੇ ਤੇ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ, ਰਾਖੋ ਦਾਸ ਭਾਟ ਕੀ ਲਾਜ। ਦਾਸ ਭੱਟ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਆਪ ਕਿਰਪਾ ਕਰਕੇ ਸਾਡੀ ਲਾਜ ਰੱਖੋ, ਜਿਵੇਂ ਭਗਤ ਪ੍ਰਹਿਲਾਦ ਦੀ ਰੱਖੀ, ਦਰੋਪਦੀ ਦੀ ਰੱਖੀ, ਸੁਦਾਮੇ ਦੀ ਰੱਖੀ। ਬੇਨਤੀ, ਤੁਸੀਂ ਆਪਣੇ ਪਿਆਰਿਆਂ ਦੀ ਲਾਜ ਰੱਖੀ, ਕਿਉਂਕਿ ਆਪ ਰੱਖਿਆ ਕਰਨ ਸਮਰੱਥ ਹੋ, ਆਪ ਜੀ ਵਰਗਾ ਹੋਰ ਕੋਈ ਰੱਖਿਆ ਕਰਨ ਵਾਲਾ ਨਹੀਂ।
ਸ਼ੰਤ ਜਿਉਂ ਜਾਨੋ ਤਿਉਂ ਰਾਖ।
ਸੱਚੇ ਪਾਤਸ਼ਾਹ ਜੀ ਦੇ ਸਲੋਕ ਦੀਆਂ ਪੰਕਤੀਆਂ ਦਾ ਸ਼ੰਤ ਦੇ ਵਿੱਚ ਸੰਗਤ ਜੀ ਟੀਕਾ ਕੀਤਾ ਹੈ, ਵਿਆਖਿਆ ਕੀਤੀ ਹੈ। ਸਤਿਗੁਰੂ ਜੀ ਬੇਨਤੀ ਕਰਦੇ ਨੇ, ਜਿਉਂ ਜਾਨੋ ਤਿਉਂ ਰਾਖ, ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ, ਜਿਵੇਂ ਵੀ ਆਪ ਸਾਨੂੰ ਜਾਣਦੇ ਹੋ, ਕਿਉਂਕਿ ਅਸੀਂ ਅਵਗੜਾਂ ਦੇ ਭਰੇ ਹੋਏ ਹਾਂ, ਮਹਾਰਾਜ ਵਿਕਾਰੀ ਆ, ਪਾਪੀ ਆ, ਗੁਨਾਹੀ ਆ, ਅਕਿਰਤ ਘੜ ਹਾਂ, ਬੇਅੰਤ ਸਾਡੇ ਵਿੱਚ ਐਬ ਨੇ, ਤੇ ਆਪ ਜੀ ਜਾਣਦੇ ਹੀ ਹੋ ਸਾਨੂੰ। ਪਰ ਸਾਡੀ ਬੇਨਤੀ ਹੈ, ਜਿਉਂ ਜਾਣੋ ਤਿਉਂ ਰਾਖ, ਮਹਾਰਾਜ ਜਿਵੇਂ ਵੀ ਆਪ ਸਾਨੂੰ ਜਾਣਦੇ ਹੋ ਨਾ, ਕਿਰਪਾ ਕਰਕੇ ਸਾਡੀ ਰੱਖਿਆ ਕਰੋ।
ਹਰਿ ਪ੍ਰਭ ਤੇਰੇ ਆ,
ਹੇ ਹਰੀ ਪ੍ਰਭੂ ਜੀ, ਹਾਂ ਅਸੀਂ ਤੇਰੇ, ਭਾਵੇਂ ਪਾਪੀ ਹਾਂ, ਭਾਵੇਂ ਅਕਿਰਤ ਘੜ ਹਾਂ, ਜੋ ਕੁਛ ਵੀ ਹਾਂ, ਹਾਂ ਤੇਰੇ, ਤੇ ਆਪ ਰੱਖਿਆ ਕਰਨ ਦੇ ਸਮਰੱਥ, ਆਪ ਕਿਰਪਾ ਕਰਕੇ ਵਿਕਾਰਾਂ ਤੋਂ, ਮਾਇਆ ਦੇ ਮੋਹ ਤੋਂ, ਕਾਮ ਕ੍ਰੋਧ ਲੋਭ ਹੰਕਾਰ ਤੋਂ ਮਹਾਰਾਜ ਸਾਡੀ ਰੱਖਿਆ ਕਰੋ।
ਕੀਤੀ ਗਨੋ ਅਸੰਖ ਅਵਗਨ ਮੇਰਿਆ,
ਕੀਤੇ ਗਨੋ ਅਸੰਖ ਅਵਗਣ ਮੇਰਿਆ। ਸੱਚੇ ਪਾਤਸ਼ਾਹ ਜੀ, ਮੇਰੇ ਅਵਗਣਾਂ ਦੀ ਜੇ ਗਿਣਤੀ ਕਰੀਏ ਤੇ ਗਿਣਤੀ ਨਹੀਂ ਹੋ ਸਕਦੀ, ਮੇਰੇ ਅਵਗਣ ਅਸੰਖ ਹਨ, ਗਿਣਤੀ ਤੋਂ ਰਹਿਤ ਹਨ। ਮਹਾਰਾਜ ਕਿਤਨੇ ਕੁ ਅਵਗਣਾਂ ਦੀ ਗਿਣਤੀ ਕਰਕੇ ਦੱਸਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਟੋਡੀ ਰਾਗ ਵਿੱਚ ਜ਼ਿਕਰ ਕੀਤਾ ਹੈ, ਕਹੋ ਕਹਾ ਆਪਣੀ ਅਧਮਾਈ, ਮਹਾਰਾਜ ਮੈਂ ਆਪਣੀ ਅਧੋ ਗਤੀ ਨੂੰ ਕਿੱਥੋਂ ਤੱਕ ਆਪ ਜੀ ਨੂੰ ਵਰਣਨ ਕਰਕੇ ਦੱਸਾਂ। ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਕੇਤੇ ਗਣੋ ਅਸੰਖ ਅਵਗਣ ਮੇਰਿਆ, ਮਹਾਰਾਜ ਮੇਰੇ ਅਣਗਿਣਤ ਅਵਗਣ ਨੇ, ਤੇ ਕਿਤਨਿਆਂ ਦੀ ਗਿਣਤੀ ਕਰਕੇ ਦੱਸਾਂ, ਗਿਣਤੀ ਨਹੀਂ ਕੀਤੀ ਜਾ ਸਕਦੀ।
ਅਸੰਖ ਅਵਗਣ ਖਤੇ ਫੇਰੇ,
ਅਣਗਿਣਤ ਅਵਗਣਾਂ ਦੇ ਕਾਰਨ, ਗੁਣਾਂ ਦੇ ਕਾਰਨ ਮਹਾਰਾਜ ਮੈਂ 84 ਦਾ ਭਰਮਣ ਕੀਤਾ।
ਨਿਤ ਪ੍ਰਤ ਸਦ ਭੂਲੀ ਹੈ,
ਅਤੇ ਨਿਤਾ ਪ੍ਰਤੀ ਰੋਜ਼ਾਨਾ ਹੀ ਮਹਾਰਾਜ ਸਦੀਵ ਕਾਲ ਮੈਂ ਆਪਣੇ ਸਰੂਪ ਤੋਂ ਭੁੱਲਿਆ ਹੋਇਆ।
ਉਹ ਮਗਨ ਬਿਕਰਾਲ ਮਾਇਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਇਹ ਮਾਇਆ ਭਿਆਨਕ ਹੈ ਨਾ, ਮਹਾਰਾਜ ਇਹਨੇ ਸਾਨੂੰ ਆਪਣੇ ਮੋਹ ਵਿੱਚ ਮਗਨ ਕਰ ਰੱਖਿਆ।
ਉਹ ਪ੍ਰਸਾਦੀ ਘੂਲੀ ਹੈ,
ਪਰ ਤੁਹਾਡੀ ਕਿਰਪਾ ਦੇ ਨਾਲ ਹੀ ਇਹ ਬਿਕਰਾਲ ਭਿਆਨਕ ਡਰਾਉਣੀ ਮਾਇਆ ਤੋਂ ਘੂਲੀਏ ਛੁਟਕਾਰਾ ਪਾਇਆ ਜਾ ਸਕਦਾ।
ਲੋਕ ਕਰਤ ਬਿਕਾਰ ਬਿਖੜੇ,
ਸੱਚੇ ਪਾਤਸ਼ਾਹ ਜੀ ਮੈਂ ਲੋਕ ਲੁਕ ਕੇ, ਲੋਕ ਚਿਪ ਕੇ ਬਹੁਤ ਕਠਿਨ ਵਿਕਾਰ ਜਿਹੜੇ ਨੇ ਉਹ ਕਰਦਾ ਹਾਂ। ਸੰਗਤ ਜੀ, ਕਈ ਵਾਰ ਬੰਦਾ ਸੋਚਦਾ ਵੀ ਮੈਨੂੰ ਕਿਹੜਾ ਕੋਈ ਵੇਖਣ ਡਿਆ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪਰਮੇਸ਼ਰ ਸਾਰਿਆਂ ਨੂੰ ਵੇਖਦਾ ਹੈ। ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਤੱਕੇ ਨਾਰ ਪਰਾਈਆਂ ਲੋਕ ਅੰਦਰ ਠਾਣੀ, ਪਰ ਔਰਤਾਂ ਨੂੰ ਬੋਹਾਂ ਦੀਆਂ ਚੀਤਾਂ ਰਾਹੀਂ ਤੱਕਦਾ ਹੈ। ਮੰਦੀ ਵਾਸ਼ਨਾ ਕਰਕੇ, ਮੰਦੀ ਦ੍ਰਿਸ਼ਟੀ ਕਰਕੇ ਲੋਕ ਲੋਕੇ ਵੇਖਦਾ ਹੈ ਕਿ ਮੈਨੂੰ ਕਿਹੜਾ ਕੋਈ ਵੇਖਦਾ ਹੈ, ਮੈਂ ਤਾਂ ਆਪਦੇ ਅੰਦਰ ਬੈਠਾ ਹਾਂ ਤੇ ਵੇਖਦਾ ਚੀਤਾਂ ਦੌੜੀ, ਦਰਵਾਜ਼ੇ ਦੌੜੀ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਉਹ ਬੜਾ ਬੇਅੰਤ ਹੈ, ਉਹ ਤੇਰੇ ਨਾਲ ਹੈ ਤੇ ਤੈਨੂੰ ਵੇਖਦਾ ਹੈ। ਲੋਕ ਕਰਤ ਬੇਕਾਰ ਵਿਖੜੇ, ਵਿਗੜੇ ਦਾ ਅਰਥ ਹੈ ਕਠਿਨ। ਜਿਹੜੇ ਕਠਿਨ ਤੋਂ ਕਠਿਨ ਵਿਕਾਰ ਨੇ ਨਾ ਮਹਾਰਾਜ, ਉਹ ਲੁਕ ਚੁਪ ਕੇ ਕਰਦਾ
ਰੱਬ ਨਿਰਹੂ ਤੇ ਨੇੜਿਆ।
ਪਰ ਹੇ ਪ੍ਰਭੂ ਜੀ, ਆਪ ਤਾਂ ਨੇੜੇ ਤੋਂ ਵੀ ਨੇੜੇ ਹੋ, ਕਿਤਨੇ ਨੇੜੇ ਹੋ। ਭਗਤ ਰਵਿਦਾਸ ਜੀ ਕਹਿੰਦੇ ਨੇ, ਕਹਿ ਰਵਿਦਾਸ ਹਾਥ ਪੈ ਨੇੜਾ ਹੈ, ਉਹ ਪਰਮੇਸ਼ਰ ਤਾਂ ਹੱਥ ਨਾਲੋਂ ਵੀ ਨੇੜੇ ਹੈ। ਜੇ ਕੋਈ ਹੱਥ ਚੁੱਕੇ ਨਾ ਮਾਰਨ ਵਾਸਤੇ, ਤੇ ਇਤਨਾ ਨੇੜੇ ਆ ਕਿ ਉਹਦਾ ਹੱਥ ਵੀ ਥੱਲੇ ਨਹੀਂ ਆਉਣ ਦਿੰਦਾ। ਸਤਿਗੁਰੂ ਜੀ ਕਹਿੰਦੇ ਨੇੜੇ ਤੋਂ ਨੇੜੇ ਹੈ, ਉਹ ਸਾਡੇ ਅਵਗੁਣਾਂ ਨੂੰ ਤੱਕਦਾ ਹੈ। ਜਿਵੇਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਨਾ ਕਿ ਉਹ ਪਰਮੇਸ਼ਰ ਸਾਡੇ ਗੁਣਾਂ ਨੂੰ ਵੇਖਦਾ ਹੈ, ਪਰ ਰਿਜਕ ਦੇਣ ਤੋਂ ਪਿੱਛੇ ਨਹੀਂ ਹਟਦਾ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਭਾਵੇਂ ਭਾਈ ਤੂੰ ਬਹੁਤ ਕਠਿਨ ਵਿਕਾਰ ਲੁਕ ਚਿਪ ਕੇ ਕਰਦਾ ਹੈ, ਪਰ ਪ੍ਰਭੂ ਤੇਰੇ ਨੇੜੇ ਤੋਂ ਵੀ ਨੇੜੇ ਹੈ, ਉਹ ਤਾਂ ਤੈਨੂੰ ਤੱਕਦਾ ਵੇਖਦਾ ਹੈ।
ਬਿਨਵੰਤ ਨਾਨਕ ਦਇਆ ਧਾਰੋ।
ਬੇਨਤੀ ਪੂਰਵਕ ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ, ਮਹਾਰਾਜ ਸਾਡੇ ਤੇ ਦਇਆ ਦ੍ਰਿਸ਼ਟੀ ਕਰੋ।
ਕਾਡ ਭਵ ਜਲ ਫੇਰਿਆ।
ਮਹਾਰਾਜ, ਇਹ ਜਿਹੜਾ ਭਾਏਦਾਇਕ ਸੰਸਾਰ ਸਮੁੰਦਰ ਹੈ, ਜਾਂ ਭਾਏਦਾਇਕ ਜਿਹੜੀਆਂ 84 ਲੱਖ ਜੂਨਾਂ ਨੇ, ਮਹਾਰਾਜ ਆਪ ਕਿਰਪਾ ਕਰਕੇ ਇਹਨਾਂ ਦੇ ਜੰਮਣ ਮਰਨ ਦੇ ਫੇਰੇ ਤੋਂ ਸਾਨੂੰ ਕੱਢ ਲਵੋ।
ਸਲੋਕ ਨਿਰਤ ਨਾ ਪਵੈ ਅਸੰਖ ਗੁਣ।
ਸੱਚੇ ਪਾਤਸ਼ਾਹ ਵੀ ਕਹਿੰਦੇ, ਹੇ ਪ੍ਰਭੂ ਜੀ, ਆਪ ਜੀ ਦੇ ਗੁਣ ਅਸੰਖ ਹਨ। ਅਸੰਖ ਤੋਂ ਭਾਵ ਹੁੰਦਾ ਜੀ ਅਣਗਿਣਤ, ਜਿਹਦੀ ਗਿਣਤੀ ਨਾ ਕੀਤੀ ਜਾ ਸਕੇ। ਪਰਮਾਤਮਾ ਦੇ ਗੁਣ ਅਣਗਿਣਤ ਹਨ ਤੇ ਸਾਡੇ ਜੀਵਾਂ ਦੇ ਅਵਗੁਣ ਅਣਗਿਣਤ ਹਨ। ਸਾਡੇ ਅਵਗੁਣਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਤੇ ਪਰਮਾਤਮਾ ਦੇ ਗੁਣਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਨਿਰਤ ਨਾ ਪਵੇ ਅਸੰਖ ਗੁਣ। ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਆਪ ਜੀ ਦੇ ਗੁਣ ਅਣਗਿਣਤ ਨੇ ਮਹਾਰਾਜ, ਸਾਡੇ ਤੋਂ ਨਿਰਣਾ ਨਹੀਂ ਕੀਤਾ ਜਾ ਸਕਦਾ, ਸਾਡੇ ਤੋਂ ਨਿਰਣਾ ਨਹੀਂ ਕੀਤਾ ਜਾ ਸਕਦਾ, ਵਿਚਾਰਿਆ ਨਹੀਂ ਜਾ ਸਕਦਾ ਕਿ ਆਪ ਜੀ ਦੇ ਕਿਤਨੇ ਕੁ ਗੁਣ ਨੇ, ਆਪ ਜੀ ਦੇ ਅਸੰਖ ਗੁਣ ਨੇ, ਕਿਤਨਾ ਗਿਣਤੀ ਕਰੀਏ ਜੀ।
ਉੱਚਾ ਪ੍ਰਭ ਕਾ ਨਾਉ।
ਪ੍ਰਭੂ ਦਾ ਨਾਮ ਸਾਰਿਆਂ ਤੋਂ ਉੱਚਾ ਤੇ ਸ੍ਰੇਸ਼ਟ ਹੈ।
ਨਾਨਕ ਕੀ ਬੇਨੰਤੀ ਆ।
ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਸਾਡੀ ਤਾਂ ਬੇਨਤੀ ਹੈ,
ਮਿਲੈ ਨਿਥਾਵੇ ਥਾਉ।
ਮਹਾਰਾਜ ਕਿਰਪਾ ਕਰੋ, ਮੈਂ ਨਿਥਾਵਾ ਹਾਂ, ਮੈਨੂੰ ਨਿਥਾਵੇ ਨੂੰ ਆਪਣੇ ਸਰੂਪ ਵਿੱਚ ਥਾਂ ਬਖਸ਼ਿਸ਼ ਕਰੋ। ਜਿਵੇਂ ਭਾਈ ਡੱਲ ਸਿੰਘ ਜੀ ਨੇ ਬੇਨਤੀ ਕੀਤੀ ਸੀ ਨਾ, ਜਦੋਂ ਸਤਿਗੁਰੂ ਜੀ ਨੇ ਪੁੱਛਿਆ ਸੀ ਭਾਈ ਡੱਲ ਸਿੰਘ ਜੀ ਨੂੰ ਵੀ ਕੀ ਚਾਹੀਦਾ, ਤੇ ਬੇਨਤੀ ਕੀਤੀ, ਮਹਾਰਾਜ ਆਪਣੇ ਚਰਨਾਂ ਵਿੱਚ ਪੀੜੀ ਕੁ ਜਿੰਨੀ ਥਾਂ ਦੇ ਦਿਓ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਇਸ ਤਰ੍ਹਾਂ ਨਹੀਂ ਮਿਲਣੀ, ਸਾਡੇ ਚਰਨਾਂ ਵਿੱਚ ਤਾਂ ਉਹਨੂੰ ਮਿਲੇਗੀ ਜਿਹੜਾ ਅੰਮ੍ਰਿਤ ਧਾਰੀ ਹੋਵੇਗਾ, ਜਿਹੜਾ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਨਿਤਨੇਮੀ ਹੋਵੇਗਾ, ਸਿਮਰਨ ਭਜਨ ਕਰੇਗਾ, ਉਹਨੂੰ ਸਾਡੇ ਚਰਨਾਂ ਵਿੱਚ ਥਾਂ ਮਿਲੇਗੀ। ਤੂੰ ਵੀ ਅੰਮ੍ਰਿਤ ਚੱਕ ਕੇ ਤਿਆਰ ਬਰ ਤਿਆਰ ਹੋ। ਭਾਈ ਡੱਲ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਜਦੋਂ ਅੰਮ੍ਰਿਤ ਚੱਕ ਕੇ ਸਤਿਗੁਰਾਂ ਦੀ ਹਾਜ਼ਰੀ ਵਿੱਚ ਆਇਆ ਤੇ ਸਤਿਗੁਰੂ ਜੀ ਹੱਸ ਕੇ ਕਹਿਣ ਲੱਗੇ, ਹੁਣ ਭਾਵੇਂ ਸਾਡੇ ਚਰਨਾਂ ਵਿੱਚ ਮੰਜਾ ਡਾਲ। ਸੰਗਤ ਜੀ, ਇੱਥੇ ਵੀ ਇਹ ਗੁਰੂ ਨੇ ਇਹੀ ਜ਼ਿਕਰ ਕੀਤਾ, ਮਿਲੇ ਨਿਤਾਵੈ ਥਾਂ। ਮਹਾਰਾਜ, ਮੈਂ ਨਿਤਾਵਾਂ ਹਾਂ, ਮੇਰਾ ਕੋਈ ਥਾਂ ਨਹੀਂ। ਕਦੇ ਕਿਸੇ ਜੀਵਨ ਵਿੱਚ ਭਟਕਦਾ, ਕਦੇ ਕਿਸੇ ਜੀਵਨ ਵਿੱਚ ਭਟਕਦਾ, ਕਦੇ ਕਿਸੇ ਘਰ ਵਿੱਚ, ਕਦੇ ਕਿਸੇ ਘਰ ਵਿੱਚ, ਮੇਰਾ ਆਪਣਾ ਘਰ ਹੀ ਹੈ। ਮਹਾਰਾਜ, ਮੈਂ ਆਪਣਾ ਘਰ ਬਣਾਉਣ ਦਾ ਯਤਨ ਹੀ ਨਹੀਂ ਕੀਤਾ, ਮੈਂ ਆਪਣੇ ਘਰ ਨੂੰ ਸੰਭਾਲਿਆ ਵੀ ਨਹੀਂ। ਮਹਾਰਾਜ, ਮੈਂ ਆਪਣੇ ਘਰ ਨੂੰ ਚੇਤੇ ਹੀ ਨਹੀਂ ਕੀਤਾ। ਤੇ ਆਪ ਕਿਰਪਾ ਕਰੋ ਮਹਾਰਾਜ, ਮੈਂ ਨਿਤਾਵੇ ਨੂੰ, ਬੇਘਰੇ ਨੂੰ ਆਪਣੇ ਸਰੂਪ ਘਰ ਵਿੱਚ ਥਾਂ ਦੇਣਾ ਕਰੋ ਜੀ।
ਸ਼ੰਤ ਦੂਸਰ ਨਾਹੀਂ ਠਾਓ ਕਾ ਪਹਿ ਜਾਈਐ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਪ੍ਰਭੂ, ਆਪ ਜੀ ਤੋਂ ਬਗੈਰ ਕੋਈ ਦੂਜੀ ਜਗ੍ਹਾ ਨਹੀਂ ਜਿਹਦੇ ਕੋਲ ਜਾ ਕਰਕੇ ਅਸੀਂ ਬੇਨਤੀ ਕਰੀਏ, ਜਿਹਦੇ ਪਾਸ ਜਾ ਕਰਕੇ ਅਸੀਂ ਮੰਗਣਾ ਕਰੀਏ।
ਆਠ ਪਹਿਰ ਕਰ ਜੋੜ।
ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਅੱਠੇ ਪੈਰ ਚੌਵੀ ਘੰਟੇ ਹੱਥ ਜੋੜ ਕੇ
ਪ੍ਰਭ ਧਿਆਈਐ,
ਉਸ ਪ੍ਰਭੂ ਨੂੰ ਚੇਤੇ ਕਰੀਏ, ਉਹਨੂੰ ਧਿਆਉਣਾ ਕਰੀਏ।
ਆਏ ਸੋ ਪ੍ਰਭ ਸਦਾ ਆਪਣਾ,
ਜੋ ਸਦੀਵ ਕਾਲ ਆਪਣਾ ਪ੍ਰਭੂ ਹੈ ਨਾ, ਉਹਨੂੰ ਧਿਆਉਣਾ ਕਰ। ਜਿਨ੍ਹਾਂ ਨੇ ਹੁਣੇ ਬਗਾਨੇ ਬਣ ਜਾਣਾ ਉਹਨਾਂ ਨੂੰ ਕੀ ਧਿਆਉਣਾ ਹੈ। ਪਰ ਸੰਗਿਆ ਜੀ, ਆਪਣੇ ਪ੍ਰਭੂ ਨੂੰ ਛੱਡ ਕਰਕੇ ਤੇ ਇਹ ਜੀਵ ਬਗਾਨਿਆਂ ਨੂੰ ਚੇਤੇ ਕਰਦਾ ਹੈ, ਕਦੇ ਪੁੱਤਰਾਂ ਨੂੰ ਵਾਜਾਂ ਮਾਰਦਾ ਹੈ, ਕਦੇ ਧੀਆਂ ਨੂੰ ਚੇਤੇ ਕਰਦਾ ਹੈ। ਅੰਤ ਸਮਾਂ ਵੀ ਆ ਜਾਵੇ ਨਾ, ਤੇ ਅੰਤ ਸਮੇਂ ਤੇ ਵੀ ਕਹੂਗਾ, ਮੇਰੇ ਮੁੰਡੇ ਨੂੰ ਮਿਲਾ ਦਿਓ, ਮੇਰੀ ਫਲਾੜੀ ਕੁੜੀ ਨੂੰ ਮਿਲਾ ਦਿਓ, ਮੇਰੀ ਫਲਾੜੇ ਨੂੰ ਮਿਲਾ ਦਿਓ। ਕਦੇ ਇਹ ਨਹੀਂ ਕਿਹਾ ਵੀ ਮੈਨੂੰ ਵਾਹਿਗੁਰੂ ਸੁਣਾ ਦਿਓ, ਕਦੇ ਇਹ ਨਹੀਂ ਕਿਹਾ ਵੀ ਮੇਰੇ ਕੋਲ ਬਹਿ ਕੇ ਬਾਣੀ ਪੜੋ ਭਾਈ, ਹੁਣ ਮੇਰਾ ਅੰਤ ਸਮਾਂ। ਸੱਚੇ ਪਾਤਸ਼ਾਹ ਜੀ ਕਹਿੰਦੇ, ਧਿਆਏ ਸੋ ਪ੍ਰਭ ਸਦਾ ਆਪਣਾ, ਜਿਹਨੇ ਸਦੀਵ ਕਾਲ ਹੀ ਆਪਣੇ ਬਣੇ ਰਹਿਣਾ ਤੇ ਆਪਣਾ ਹੈ, ਉਸ ਪ੍ਰਭੂ ਨੂੰ ਧਿਆਉਣਾ ਕਰ।
ਮਨਹੇ ਚਿੰਦਿਆ ਪਾਈਐ।
ਸੱਚੇ ਪਾਤਸ਼ਾਹ ਜੀ, ਧਿਆਇਆ ਕੀ ਪ੍ਰਾਪਤ ਹੋਵੇਗਾ? ਸਤਿਗੁਰੂ ਜੀ ਕਹਿੰਦੇ, ਜੇ ਧਿਆਵੇਂਗਾ ਨਾ ਤੇ ਮਨ ਇੱਛਤ ਫਲ ਪ੍ਰਾਪਤ ਹੋਣਗੇ।
ਤਜ ਮਾਨ ਮੋਹ ਵਿਕਾਰ ਦੂਜਾ।
ਪਰ ਮਨ ਇੱਛਤ ਵਸਤੂਆਂ ਨੂੰ ਪ੍ਰਾਪਤ ਕਰਕੇ ਤੇ ਮਾਣ ਨਾ ਕਰੀ। ਸੱਚੇ ਪਾਤਸ਼ਾਹ ਜੀ ਕਹਿੰਦੇ, ਇਹਨਾਂ ਦਾ ਤਿਆਗ ਕਰੀ, ਮਾਣ ਦਾ ਤਿਆਗ ਕਰੀ। ਮਾਣ ਜਿਹੜਾ ਨਾ, ਇਹ ਵੱਡੇ ਵੱਡੇ ਮਨੀਸ਼ਵਰਾਂ ਨੂੰ ਵੀ ਸੰਗਤ ਜੀ ਗਾਲ ਦਿੰਦਾ ਹੈ, ਨਾਸ ਕਰ ਦਿੰਦਾ ਹੈ। ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ, ਮਾਣ ਮੁਨੀ ਮੁਣ ਵਾਰ ਗਲੇ, ਮਾਣ ਸਭੇ ਕੋ ਕਾਏ। ਜਿਹੜਾ ਮਾਣ ਹੈ ਨਾ, ਵੱਡੇ ਵੱਡੇ ਮਨੀਸ਼ਵਰਾਂ ਨੂੰ, ਮੁਨੀਆਂ ਨੂੰ ਸੰਗਤ ਜੀ ਕਹਾ ਜਾਂਦਾ ਹੈ, ਗਾਲ ਦਿੰਦਾ ਹੈ। ਮਾਣ ਕਈ ਵਾਰ ਬੰਦਾ ਆਪਣੇ ਸਰੀਰ ਦਾ ਵੀ ਕਰਦਾ ਹੈ, ਆਪਣੇ ਰੂਪ ਰੰਗ ਦਾ ਵੀ ਕਰਦਾ ਹੈ, ਧਨ ਪਦਾਰਥ ਦਾ ਵੀ ਕਰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਭਾਈ ਪਹਿਲੀ ਤੇ ਗੱਲ ਹੈ ਵੀ ਮਾਣ ਤਿਆਗ, ਔਰ ਦੂਜਾ ਮੋਹ ਛੱਡ, ਤੇ ਤੀਜਾ ਸੱਚੇ ਪਾਤਸ਼ਾਹ ਜੀ ਨੇ ਕਿਹਾ, ਭਾਈ ਜਿਹੜੇ ਵਿਕਾਰ ਨੇ ਨਾ, ਜਿਹੜੇ ਸਾਨੂੰ ਵਾਹਿਗੁਰੂ ਨਾਲ ਜੁੜਨ ਨਹੀਂ ਦਿੰਦੇ, ਇਹਨਾਂ ਦਾ ਤਿਆਗ ਕਰ।
ਏਕ ਸਿਉ ਲਿਵ ਲਾਈਐ।
ਅਤੇ ਦੂਜਾ ਦਵੈਤ ਜਿਹੜੀ ਹੈ ਨਾ, ਦੁਬਦਾ ਈਰਖਾ ਕਰਨੀ ਇੱਕ ਦੂਜੇ ਨਾਲ, ਐਵੇਂ ਇੱਕ ਦੂਜੇ ਦੇ ਮੋਢੇ ਵਾਰੀ ਜਾਣੇ ਈਰਖਾ ਵਸ ਹੋ ਕਰਕੇ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਵੀ ਛੱਡ, ਮਾਨ ਮੋਹ ਵਿਕਾਰ ਅਤੇ ਦਵੈਤ ਇਹਨਾਂ ਦਾ ਤਿਆਗ ਕਰਕੇ ਏਕ ਸਿਉਂ ਲਿਵਲਾਈ, ਇੱਕ ਵਾਹਿਗੁਰੂ ਨਾਲ ਆਪਣੀ ਬਿਰਤੀ ਜੋੜਨੀ ਕਰ।
ਅਰਪ ਮਨ ਤਨ ਪ੍ਰਭੂ ਆਗੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰਭੂ ਪਰਮੇਸ਼ਰ ਦੇ ਅੱਗੇ ਆਪਣਾ ਮਨ ਤੇ ਤਨ ਅਰਪਣ ਕਰ।
ਆਪ ਸਗਲ ਮਿਟਾਈਐ,
ਤੇ ਆਪਣਾ ਸਾਰਾ ਹੀ ਜਿਹੜਾ ਆਪਣਾ ਭਾਵ ਹੈ ਨਾ ਮੈਂ ਮੇਰੀ, ਇਹਨੂੰ ਤਿਆਗ ਮਿਟਾ ਦੇ, ਆਪਣੇ ਆਪ ਨੂੰ ਅੱਗੇ ਨਾ ਰੱਖ। ਮੈਂ ਆਹ ਸੇਵਾ ਕੀਤੀ, ਆਹ ਸੇਵਾ ਕੀਤੀ, ਮੈਂ ਮੇਰੇ ਵਰਗਾ ਕੌਣ ਹੈ ਸੇਵਕ, ਮੈਂ ਹੀ ਸੇਵਾ ਕਰ ਸਕਦਾ, ਦੂਜਾ ਨਹੀਂ ਕਰ ਸਕਦਾ। ਸੱਚੇ ਪਾਤਸ਼ਾਹ ਵੀ ਕਹਿੰਦੇ ਨਹੀਂ ਭਾਈ, ਇਹ ਜਿਹੜਾ ਆਪਾ ਭਾਵ ਹੈ ਨਾ ਇਹ ਸਾਰਾ ਹੀ ਮਿਟਾ ਦੇ, ਜੇ ਤੂੰ ਮਿਟਾ ਦੇਵੇਂਗਾ ਤੇ ਫਿਰ ਤੇਰੀ ਸੇਵਾ ਜਿਹੜੀ ਹੈ ਨਾ ਉਹ ਥਾਂ ਪਵੇਗੀ। ਕਈ ਕਾਰਨ ਹੈ, ਕਈ ਵਾਰ ਬੰਦਾ ਸੋਚਦਾ ਵੀ ਮੈਨੂੰ 40-50-60 ਸਾਲ ਹੋ ਗਏ ਨੇ ਸੇਵਾ ਕਰਦਿਆਂ ਨੂੰ, ਪਰ ਅਜੇ ਪ੍ਰਾਪਤ ਕੁਛ ਵੀ ਨਹੀਂ ਹੋਇਆ। ਕਿਉਂ ਨਹੀਂ ਹੋਇਆ ਸੰਗਤ ਜੀ? ਇਹਨੇ ਆਪਣਾ ਮਨ ਤੇ ਤਨ ਅਰਪਣ ਨਹੀਂ ਕੀਤਾ, ਇਹਨੇ ਆਪਾ ਭਾਵ ਨਹੀਂ ਮਿਟਾਇਆ। ਸੇਵਾ ਕਰਦਾ ਪਰ ਆਪਾ ਭਾਵ ਰੱਖ ਕੇ, ਮੈਂ ਗੁਰੂ ਕੇ ਲੰਗਰਾਂ ਵਿੱਚ ਭਾਂਡੇ ਮਾਂਜ ਕੇ ਆਇਆ ਹਾਂ, ਮੈਂ ਗੁਰੂ ਕੇ ਲੰਗਰਾਂ ਵਿੱਚ ਲੰਗਰ ਵਰਤਾ ਕੇ ਆਇਆ ਹਾਂ। ਇਹ ਆਪਾ ਭਾਵ ਨੂੰ ਅੱਗੇ ਰੱਖ ਕੇ ਸੇਵਾ ਕਰਦਾ, ਜਿਸ ਕਰਕੇ ਇਹਦੀ ਸੇਵਾ ਨੂੰ ਨਾ ਜੀ ਆਪਾ ਭਾਵ ਹੀ ਖਾਈ ਜਾਂਦਾ ਹੈ। ਫਲ ਤਾਂ ਹੀ ਮਿਲੇਗਾ ਨਾ ਜੀ, ਵੇਖੋ ਜ਼ਿਮੀਂਦਾਰ ਫਸਲ ਬੀਜਦਾ ਹੈ ਤੇ ਜੇ ਜਾਨਵਰਾਂ ਤੋਂ ਬਚ ਜਾਵੇਗੀ ਤੇ ਫਿਰ ਹੀ ਫਲ ਮਿਲੇਗਾ ਨਾ, ਤੇ ਜੇ ਜਾਨਵਰ ਹੀ ਖਾਈ ਗਏ ਤੇ ਫਲ ਕਿੱਥੋਂ ਪ੍ਰਾਪਤ ਹੋਵੇਗਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰਾ ਹੀ ਆਪਾ ਭਾਵ ਮਿਟਾ ਦੇਣਾ ਕਰ।
ਬਿਨਵੰਤ ਨਾਨਕ ਧਾਰ ਕਿਰਪਾ।
ਬੇਨਤੀ ਪੂਰਵਕ ਸਤਿਗੁਰੂ ਜੀ ਕਥਨ ਕਰਦੇ ਨੇ, ਵਾਹਿਗੁਰੂ ਜੀ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ।
ਸਾਚ ਨਾਮ ਸਮਾਈਐ।
ਮਹਾਰਾਜ ਅਸੀਂ ਆਪ ਜੀ ਦੇ ਸੱਚੇ ਨਾਮ ਵਿੱਚ ਅਭੇਦ ਹੋ ਜਾਈਏ, ਇਹ ਸਾਡੇ ਤੇ ਕਿਰਪਾ ਕਰੋ ਜੀ।
ਸਲੋਕ ਰੇ ਮਨ ਤਾ ਕੋ ਧਿਆਈਐ।
ਸੱਚੇ ਪਾਤਸ਼ਾਹ ਜੀ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਹੇ ਮਨ ਤਾਕੋ ਧਿਆਈਏ, ਉਸ ਵਾਹਿਗੁਰੂ ਨੂੰ ਚੇਤੇ ਕਰੀਏ।
ਸਭ ਵਿਦ ਜਾ ਕੇ ਹੱਥ।
ਸਾਰੀਆਂ ਜੁਗਤੀਆਂ ਜਿਸ ਮਾਲਕ ਪ੍ਰਭੂ ਦੇ ਹੱਥ ਵਿੱਚ ਨੇ ਨਾ ਉਹਨੂੰ ਚੇਤੇ ਕਰ, ਸਾਰੀਆਂ ਜੁਗਤੀਆਂ ਉਹਦੇ ਹੱਥ ਵਿੱਚ ਹੈ, ਜੀਵਾਂ ਦੀ ਡੋਰ ਵੀ ਉਹਦੇ ਹੱਥ ਵਿੱਚ ਹੈ, ਰੋਜੀ ਰੋਟੀ ਵੀ ਉਹਦੇ ਹੱਥ ਵਿੱਚ ਹੈ, ਸੰਗਤ ਜੀ ਜਨਮ ਵੀ ਉਹਦੇ ਹੱਥ ਵਿੱਚ ਹੈ ਤੇ ਮੌਤ ਵੀ ਉਹਦੇ ਹੱਥ ਵਿੱਚ ਹੈ, ਸਾਡੇ ਤੇ ਕੋਈ ਕੁਛ ਵੀ ਨਹੀਂ ਹੈ। ਅਸੀਂ ਤਾਂ ਇੱਕ ਮੈਂ ਹੀ ਚੁੱਕੀ ਫਿਰਦੇ ਹਾਂ ਵੀ ਮੈਂ, ਪਰ ਹੈ ਤਾਂ ਸਭ ਕੁਛ ਉਹਦੇ ਅਧੀਨ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ ਸਾਰੀਆਂ ਵਿਧੀਆਂ ਸਾਰੀਆਂ ਜੁਗਤੀਆਂ ਉਹਦੇ ਹੱਥ ਵਿੱਚ ਹਨ।
ਰਾਮ ਨਾਮ ਧਨ ਸੰਚੀ ਹੈ।
ਰਮੇ ਹੋਏ ਰਾਮ ਪਰਮੇਸ਼ਰ ਦੇ ਨਾਮ ਦਾ ਧਨ ਇਕੱਤਰ ਕਰੀਏ।
ਨਾਨਕ ਨਿਭੈ ਸਾਥ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਜਿਹੜਾ ਨਾਮ ਰੂਪੀ ਧਨ ਹੈ ਨਾ ਇਹ ਨਾਲ ਨਿਭੇਗਾ, ਇਹ ਤੁਹਾਡੇ ਨਾਲ ਜਾਵੇਗਾ, ਤੁਹਾਡੀ ਸਹਾਇਤਾ ਕਰੇਗਾ। ਦੁਨਿਆਵੀ ਧਨ ਜਿਹੜਾ ਨਾ ਇਹ ਤੁਹਾਡੇ ਨਾਲ ਨਹੀਂ ਜਾਣਾ, ਇਹ ਤਾਂ ਤੁਹਾਡੇ ਦੇਸ਼ ਦਾ ਜਿਹੜਾ ਉਹ ਤੁਹਾਡੇ ਦੇਸ਼ ਤੱਕ ਹੀ ਸੀਮਿਤ ਹੈ। ਹਿੰਦੁਸਤਾਨ ਦਾ ਰੁਪਈਆ ਹਿੰਦੁਸਤਾਨ ਤੱਕ ਹੀ ਸੀਮਿਤ ਹੈ। ਜੇ ਤੁਸੀਂ ਕਹੋ ਵੀ ਅਮੈਰੀਕਾ ਵਿੱਚ ਜਾ ਕੇ ਚਲਾਈਏ, ਅਸੀਂ ਆਪਣੇ ਰੁਪਈਏ ਨੂੰ ਤੇ ਨਹੀਂ ਚੱਲਦਾ, ਪਰ ਹਾਂ ਅਮੈਰੀਕਾ ਦਾ ਡਾਲਰ ਤੇ ਕਿਸੇ ਦੇਸ਼ ਵਿੱਚ ਲੈ ਜਾਵੇ ਉੱਥੇ ਹੀ ਚੱਲ ਜਾਂਦਾ ਹੈ। ਪਰਮੇਸ਼ਰ ਦਾ ਨਾਮ ਜਿਹੜਾ ਹੈ ਇੱਥੇ ਵੀ ਸਹਾਇਤਾ ਕਰਦਾ ਤੇ ਪਰਲੋਕ ਵਿੱਚ ਵੀ ਸਹਾਇਤਾ ਕਰਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਰੂਪੀ ਧਨ ਇਕੱਠਾ ਕਰੀਏ, ਜਿਹੜਾ ਭਾਈ ਨਾਲ ਨਿਭਦਾ ਹੈ।
ਸ਼ੰਤ ਸਾਥੀ ਅੜਾ ਪ੍ਰਭ ਏਕ ਹੈ, ਸਾਥੀਅੜਾ ਪ੍ਰਭ ਏਕ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਪ੍ਰਭੂ ਇੱਕੋ ਹੀ ਹੈ ਜਿਹੜਾ ਸਾਥੀ ਹੈ, ਜਿਹੜਾ ਸਾਥ ਨਿਭਾਉਣ ਵਾਲਾ।
ਦੂਸਰ ਨਾਹੇ ਕੋਏ,
ਹੋਰ ਦੂਸਰਾ ਕੋਈ ਵੀ ਨਹੀਂ ਜਿਨ੍ਹਾਂ ਨੂੰ ਅਸੀਂ ਆਪਣੇ ਸਾਥੀ ਸਮਝਦੇ ਹਾਂ। ਸੰਗਤ ਜੀ ਇਹ ਤਾਂ ਇਹੋ ਹੈ, ਛੱਡ ਖੜੋਤਾ ਚੜੇ ਬਾਹੇ ਜਿਣਸੋ ਲੱਗਾ ਹੇਤ। ਜਿਹਨਾਂ ਨਾਲ ਸਾਡਾ ਪਿਆਰ ਲੱਗਾ ਨਾ, ਇਹਨਾਂ ਤੇ ਇੱਕ ਕਿਹੜੇ ਛੱਡ ਕੇ ਪਾਸੇ ਹੋ ਜਾਣਾ। ਇਹਨਾਂ ਕਹਿਣਾ ਹੁਣ ਤੇ ਬਾਪੂ ਤੋਂ ਸਾਨੂੰ ਡਰ ਲੱਗਦਾ ਹੈ। ਜਦੋਂ ਬਾਪੂ ਕਮਾਈ ਕਰਦਾ ਸੀ ਨਾ ਉਦੋਂ ਡਰ ਨਹੀਂ ਸੀ ਲੱਗਦਾ, ਜਦੋਂ ਬਾਪੂ ਆ ਜਾਂਦਾ ਨਾ ਅੰਤਲੇ ਸਾਹਾਂ ਤੇ, ਮੂੰਹ ਬਾਪੂ ਦਾ ਅੱਡਿਆ ਹੁੰਦਾ, ਅੱਖਾਂ ਖੁੱਲੀਆਂ ਹੁੰਦੀਆਂ, ਤੇ ਫਿਰ ਨਿਆਣੇ ਕਹਿੰਦੇ ਸਾਨੂੰ ਹੁਣ ਡਰ ਲੱਗਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਤਾਂ ਇੱਥੇ ਸਾਥ ਚੜ ਜਾਂਦੇ ਨੇ, ਇਹਨਾਂ ਤੇਰਾ ਕੀ ਸਾਥ ਨਿਭਾਉਣਾ। ਉਹਦੇ ਨਾਲ ਆਪਣਾ ਸਾਥ ਆ ਜਿਹੜਾ ਤੇਰਾ ਸਦੀਵ ਕਾਲ ਦਾ ਸਾਥੀ ਬਣਨਾ ਹੈ। ਉਹ ਸਦੀਵ ਕਾਲ ਦਾ ਸਾਥੀ ਵਾਹਿਗੁਰੂ ਇੱਕ ਹੈ, ਉਹਦੇ ਤੋਂ ਬਗੈਰ ਹੋਰ ਕੋਈ ਦੂਜਾ ਨਹੀਂ।
ਥਨੰਤਰ ਆਪ,
ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰੀਆਂ ਥਾਵਾਂ ਤੇ ਥਾਵਾਂ ਦੇ ਅੰਤਰ ਆਪ ਹੈ।
ਜਲ ਥਲ ਪੂਰ ਸੋਏ,
ਜਲ ਵਿੱਚ ਥਲ ਵਿੱਚ ਸੰਗਤ ਜੀ ਉਹ ਪਰਿਪੂਰਨ ਹੋ ਰਿਹਾ ਹੈ।
ਜਲ ਥਲ ਮਹੀਅਲ ਪੂਰ ਰਹੇ ਆ,
ਜਲਾਂ ਵਿੱਚ ਤਲਾਂ ਵਿੱਚ ਮਹੀ ਧਰਤੀ ਅਲ ਆਕਾਸ਼ ਵਿੱਚ ਉਹ ਪਰਿਪੂਰਨ ਵਿਆਪ ਰਿਹਾ ਹੈ।
ਸਰਬਦਾਤਾ ਪ੍ਰਭ ਧਨੀ,
ਜੋ ਪ੍ਰਭੂ ਮਾਲਕ ਹੈ ਨਾ ਉਹ ਸਾਰਿਆਂ ਦਾ ਦਾਤਾ ਹੈ, ਸਾਰੀਆਂ ਦਾਤਾਂ ਦਾ ਮਾਲਕ ਉਹ ਮਾਲ ਆਪ ਹੈ। ਇਸੇ ਕਰਕੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ ਨਾ ਭਾਈ ਮੰਗਣਾ ਤੇ ਇੱਕ ਵਾਹਿਗੁਰੂ ਦੇ ਪਾਸੋਂ ਮੰਗਿਆ ਕਰ, ਜਿਹਦੇ ਪਾਸੋਂ ਮੰਗਿਆ ਫਿਰ ਤੁੜ ਨਹੀਂ ਰਹਿੰਦੀ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਏ, ਉਸ ਦਾਤੇ ਦੇ ਪਾਸੋਂ ਨਾ ਮੰਗੀਏ ਜਿਸ ਤੋਂ ਮੰਗਿਆ ਵੀ ਸਾਡੀ ਪੂਰੀ ਨਹੀਂ ਪੈਂਦੀ ਤੇ ਫਿਰ ਹੋਰ ਤੋਂ ਮੰਗਣਾ ਪੈਂਦਾ, ਤੇ ਫਿਰ ਉਸ ਦਾਤੇ ਤੋਂ ਮੰਗਣਾ ਕਰੀਏ ਸੰਗਤ ਜੀ ਜਿਹਦੇ ਤੋਂ ਮੰਗਿਆ ਫਿਰ ਹੋਰ ਕਿਸੇ ਦੇ ਅੱਗੇ ਹੱਥ ਨਹੀਂ ਅੱਡਣਾ ਪੈਂਦਾ, ਉਹਦੇ ਤੋਂ ਮੰਗਣਾ ਕਰੀਏ। ਉਹ ਸਾਰਿਆਂ ਦਾ ਮਾਲਕ ਹੈ, ਸਾਰੀਆਂ ਦਾਤਾਂ ਉਹਦੇ ਅਧੀਨ ਹਨ।
ਗੋਪਾਲ ਗੋਬਿੰਦ ਅੰਤ ਨਾਹੀਂ,
ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਗੋਪਾਲ ਗੋ ਪ੍ਰਿਥਵੀ ਪਾਲ ਪਾਲਕ, ਜੋ ਪ੍ਰਿਥਵੀ ਦਾ ਪਾਲਕ ਹੈ, ਗੋ ਬਿੰਦ ਵੇਦਾਂ ਕਰਕੇ ਜਾਣਨੇ ਯੋਗ ਹੈ, ਗਿਆਨ ਕਰਕੇ ਜਾਣਿਆ ਜਾਂਦਾ ਹੈ, ਅੰਤ ਨਾਹੀਂ ਉਹ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਬੇਅੰਤ ਗੁਣ ਤਾਂ ਕੀ ਕਿਆ ਗਨੀ,
ਪਰਮਾਤਮਾ ਦੇ ਗੁਣ ਬੇਅੰਤ ਹਨ, ਉਹਦੇ ਗੁਣਾਂ ਨੂੰ ਕਿਤਨਾ ਕੁ ਵਿਚਾਰੀਏ, ਕਿਤਨੇ ਕੁ ਗੁਣ ਉਹਦੇ ਕਤਨ ਕਰੀਏ।
ਅੱਜ ਸਰਨ ਸੁਆਮੀ ਸੁਖ ਹੈ ਗਾਮੀ,
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਸ ਮਾਲਕ ਦੀ ਭੱਜ ਕੇ ਸ਼ਰਨ ਵਿੱਚ ਪੈ ਜਾ, ਮਾਲਕ ਦੀ ਭੱਜ ਕੇ ਸ਼ਰਨ ਵਿੱਚ ਪੈ ਜਾ। ਜਿਸ ਤਰ੍ਹਾਂ ਇੱਕ ਛੋਟਾ ਜਿਹਾ ਬੱਚਾ ਭੱਜ ਕੇ ਆਪਦੀ ਮਾਤਾ ਦੀਆਂ ਲੱਤਾਂ ਨੂੰ ਚੰਬੜ ਜਾਂਦਾ ਜਾਂ ਆਪਣੇ ਬਾਪੂ ਦੀਆਂ ਲੱਤਾਂ ਨੂੰ ਚੰਬੜਦਾ ਨਾ, ਇਸ ਤਰ੍ਹਾਂ ਮਾਲਕ ਦੇ ਚਰਨਾਂ ਵਿੱਚ ਭੱਜ ਕੇ ਪਾਓ, ਉਹਦੀ ਸ਼ਰਨ ਪਾਓ। ਮਹਾਰਾਜ ਕਿਉਂ? ਸਤਿਗੁਰੂ ਜੀ ਕਹਿੰਦੇ ਸੁਖ ਹੈ ਗਾਮੀ, ਉਹ ਸੁਖਾਂ ਦੀ ਗਮਤਾ ਕਰਾਉਣ ਵਾਲਾ ਹੈ, ਸੁਖਾਂ ਦਾ ਦਾਤਾ ਹੈ।
ਇਸ ਬਿਨਾ ਅੰਨ ਨਾਹੀ ਕੋਏ,
ਉਸ ਪਰਮੇਸ਼ਰ ਤੋਂ ਬਗੈਰ ਅੰਨ ਹੋਰ ਦੂਜਾ ਕੋਈ ਨਹੀਂ।
ਬਿਨਵੰਤ ਨਾਨਕ ਦਇਆ ਤਾਰੋ,
ਬੇਨਤੀ ਪੂਰਵਕ ਸਤਿਗੁਰੂ ਜੀ ਕਦਰ ਕਰਦੇ ਨੇ, ਮਹਾਰਾਜ ਸਾਡੇ ਤੇ ਦਇਆ ਦ੍ਰਿਸ਼ਟੀ ਕਰੋ।
ਇਸ ਪ੍ਰਾਪਤ ਨਾਮ ਹੋਏ,
ਜਿਹਦੇ ਤੇ ਆਪ ਜੀ ਕਿਰਪਾ ਦ੍ਰਿਸ਼ਟੀ ਕਰਦੇ ਹੋ ਨਾ ਮਹਾਰਾਜ, ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਤੇ ਸੰਗਤ ਜੀ ਉਸ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਨ ਵਾਸਤੇ ਬੇਨਤੀਆਂ ਕਰਨੀਆਂ ਚਾਹੀਦੀਆਂ ਨੇ, ਮਹਾਰਾਜ ਸਾਡੇ ਤੇ ਵੀ ਕਿਰਪਾ ਦ੍ਰਿਸ਼ਟੀ ਕਰੋ। ਤੇ ਜਦੋਂ ਉਹਦੀ ਕਿਰਪਾ ਦ੍ਰਿਸ਼ਟੀ ਹੋ ਗਈ ਫਿਰ ਸਾਨੂੰ ਨਾਮ ਦੀ ਪ੍ਰਾਪਤੀ ਹੋਵੇਗੀ। ਮੰਗਣ ਨੂੰ ਤਾਂ ਅਸੀਂ ਸਾਰੇ ਮੰਗੀ ਜਾਂਦੇ ਹਾਂ ਜੀ, ਮੈਨੂੰ ਨਾਮ ਦਾ ਮਿਲ ਜਾਵੇ, ਕਈ ਵਾਰ ਅਸੀਂ ਬਾਹਰ ਵੀ ਮੱਥੇ ਮਾਰਦੇ ਫਿਰਦੇ ਹਾਂ ਵੀ ਫਲਾਣੇ ਡੇਰੇ ਚਲੇ ਜਾਓ ਉੱਥੇ ਆਮਦਨ ਮਿਲ ਜੂਗਾ, ਫਲਾਣੇ ਚਲੇ ਜਾਓ ਉੱਥੇ ਮਿਲ ਜੂਗਾ। ਪਰ ਮੰਗਣਾ ਕੀ ਹੈ? ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ। ਜੇ ਆਪਾਂ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਮੰਗਾਂਗੇ ਨਾ, ਤੇ ਜਦੋਂ ਉਹਦੀ ਕਿਰਪਾ ਦ੍ਰਿਸ਼ਟੀ ਹੋਈ ਫਿਰ ਸਾਨੂੰ ਨਾਮ ਪ੍ਰਾਪਤ ਹੋਵੇਗਾ। ਨਾਮ ਤੇ ਫਿਰ ਨਾਮ ਨੂੰ ਕਮਾਉਣਾ ਹੈ ਸੰਗਤ ਜੀ, ਫਿਰ ਨਾਮ ਨੂੰ ਕਮਾਉਣਾ ਜਪਣਾ ਹੈ, ਸਵਾਸ ਸਵਾਸ ਸਿਮਰਨ ਭਜਨ ਕਰਨਾ, ਫਿਰ ਇਹਨੂੰ ਨਾਮ ਰੂਪੀ ਧਨ ਨੂੰ ਇਕੱਠਿਆ ਕਰਨਾ।
ਸਲੋਕ ਚਿੱਤ ਜੇ ਚਿੱਤ ਵਿਆ ਸੋ ਮੈਂ ਪਾਇਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਚਿੱਤ ਵਿੱਚ ਜੋ ਵੀ ਮੈਂ ਚਿੱਤ ਬਣੀਆਂ ਚਿੱਤ ਵੀ ਹਾਂ ਉਹ ਕੁਛ ਮੈਨੂੰ ਪ੍ਰਾਪਤ ਹੋਇਆ।
ਨਾਨਕ ਨਾਮ ਤੇ ਆਏ ਸੁਖ ਸਬਾਇਆ।
ਹਜ਼ੂਰ ਕਹਿੰਦੇ ਨੇ ਭਾਈ ਅਸੀਂ ਨਾਮ ਧਿਆਉਣਾ ਕੀਤਾ ਹੈ, ਨਾਮ ਨੂੰ ਧਿਆ ਕੇ ਸਾਨੂੰ ਸਾਰੇ ਸੁਖ ਪ੍ਰਾਪਤ ਹੋਏ।
ਸੰਤ ਅਬ ਮਨ ਛੂਟ ਗਿਆ।
ਸੱਚੇ ਪਾਤਸ਼ਾਹ ਵੀ ਕਹਿੰਦੇ ਭਾਈ ਹੁਣ ਸਾਡਾ ਮਨ ਜਿਹੜਾ ਨਾ ਇਹ ਵਿਕਾਰਾਂ ਵੱਲੋਂ ਮਾਇਆ ਦੇ ਮੋਹ ਵੱਲੋਂ ਨਿੰਦਿਆ ਚੁਗਲੀ ਵੱਲੋਂ ਈਰਖਾ ਦਵੈਤ ਵੱਲੋਂ ਛੁੱਟ ਗਿਆ।
ਸਾਧੂ ਸੰਗ ਮਿਲੇ
ਗੁਰੂ ਦਾ ਸੰਗ ਪ੍ਰਾਪਤ ਹੋ ਗਿਆ, ਅਥਵਾ ਗੁਰੂ ਦੇ ਪਿਆਰਿਆਂ ਦਾ ਸੰਗ ਪ੍ਰਾਪਤ ਹੋ ਗਿਆ। ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਹੋਇਆ ਨਾ ਉਹਨਾਂ ਦਾ ਸਾਨੂੰ ਸੰਗ ਪ੍ਰਾਪਤ ਹੋਇਆ, ਤਾਂ ਕਰਕੇ ਭਾਈ ਇਹ ਮਨ ਦਾ ਛੁਟਕਾਰਾ ਹੋਇਆ।
ਗੁਰਮੁਖ ਨਾਮ ਲਿਆ
ਗੁਰਮੁਖਾਂ ਦੀ ਸੰਗਤ ਵਿੱਚ ਰਲ ਕੇ ਤੇ ਨਾਮ ਲੈਣਾ ਕੀਤਾ।
ਜੋਤੀ ਜੋਤ ਰਲੇ
ਜੋਤੀ ਸਰੂਪ ਪਰਮਾਤਮਾ ਦੇ ਵਿੱਚ ਹੁਣ ਸਾਡੀ ਜੋਤ ਰਲ ਗਈ।
ਹਰ ਨਾਮ ਸਿਮਰਤ ਮਿਟੇ ਕਿਲ ਬਿਖ
ਹਰੀ ਨਾਮ ਨੂੰ ਸਿਮਰਦਿਆ ਜਿਹੜੇ ਚਾਰ ਬੱਜਰ ਪਾਪ ਸੀ ਨਾ ਸਤਿਗੁਰੂ ਜੀ ਕਹਿੰਦੇ ਉਹ ਮਿਟ ਗਏ ਨੇ। ਸੰਗਤ ਜੀ ਚਾਰ ਬੱਜਰ ਪਾਪ ਜਿਨ੍ਹਾਂ ਦਾ ਜ਼ਿਕਰ ਸਤਿਗੁਰਾਂ ਨੇ ਗੁਰਬਾਣੀ ਵਿੱਚ ਕੀਤਾ ਹੈ, ਬ੍ਰਾਹਮਣ ਕੈਲੀ ਘਾਤ ਕੰਨਕਾ ਅਨਚਾਰੀ ਕਾ ਧਾਨ, ਇਹ ਚਾਰ ਬੱਜਰ ਪਾਪ ਨੇ। ਬ੍ਰਾਹਮਣ ਦਾ ਮਾਰਨਾ, ਵਿਦਵਾਨ ਦਾ ਮਾਰਨਾ, ਕਾਲੀ ਗਊ ਦਾ ਮਾਰਨਾ, ਲੜਕੀ ਦੇ ਪੈਸੇ ਕਾੜੇ ਅਤੇ ਵੇਸਵਾ ਦੇ ਘਰ ਦਾ ਧਨ ਖਾਣਾ, ਇਹ ਚਾਰ ਬੱਜਰ ਪਾਪ ਸਨਾਤਨੀ ਧਰਮ ਦੇ ਵਿੱਚ ਮੰਨੇ ਗਏ ਨੇ। ਸਿੱਖ ਧਰਮ ਦੇ ਵਿੱਚ ਚਾਰ ਬੱਜਰ ਕੁਰਹਿਤਾਂ ਨੇ, ਕੁੱਟਾ ਕਾੜਾ, ਤੰਬਾਕੂ ਦਾ ਸੇਵਨ, ਪਰ ਪੁਰਖ ਪਰ ਇਸਤਰੀ ਦਾ ਗਮਨ, ਕੇਸਾਂ ਦੀ ਬੇਅਦਬੀ, ਇਹ ਚਾਰ ਬੱਜਰ ਕੁਰਹਿਤਾਂ ਨੇ। ਇਹਨਾਂ ਚਾਰ ਬੱਜਰ ਕੁਰਹਿਤਾਂ ਵਿੱਚੋਂ ਕੋਈ ਵੀ ਬੱਜਰ ਕੁਰਹਿਤ ਹੋ ਜਾਵੇ ਫਿਰ ਪੰਜਾਂ ਪਿਆਰਿਆਂ ਦੇ ਪੇਸ਼ ਹੋਣਾ ਪੈਂਦਾ ਹੈ। ਪੰਜ ਪਿਆਰੇ ਬਖਸ਼ਿਸ਼ ਕਰਦੇ ਤੇ ਫਿਰ ਇਹ ਬੰਦਾ ਬਖਸ਼ਿਆ ਜਾਂਦਾ, ਨਹੀਂ ਤੇ ਨਹੀਂ ਬਖਸ਼ਿਆ ਜਾਂਦਾ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਦਾ ਨਾਮ ਸਿਮਰਦਿਆਂ ਜਿਹੜੇ ਚਾਰ ਬੱਜਰ ਪਾਪ ਸੀ ਨਾ ਇਹ ਮਿਟ ਗਏ।
ਬੁਝੀ ਤਪਤ ਅਗਾਨਿਆ
ਅਤੇ ਜਿਹੜੀ ਸਾਡੇ ਅੰਦਰ ਸੰਗਤ ਜੀ ਪਦਾਰਥਾਂ ਦੀ ਤ੍ਰਿਸ਼ਨਾ ਦੀ ਜਿਹੜੀ ਤਪਸ਼ ਸੀ ਉਹ ਬੁਝ ਗਈ, ਅਸੀਂ ਹੁਣ ਤ੍ਰਿਪਤ ਹੋ ਗਿਆ ਨਾਮ ਜਪ ਕੇ।
ਗਹਿ ਪੁਜਾ ਲੀਨੇ ਦਇਆ ਕੀਨੇ
ਵਾਹਿਗੁਰੂ ਨੇ ਕਿਰਪਾ ਕਰਕੇ ਸਾਡੀ ਬਿਰਤੀ ਰੂਪੀ ਬਾਹ ਤੋਂ ਪਕੜ ਕਰਕੇ ਆਪਣੇ ਬਣਾ ਲਿਆ ਦਇਆ ਕਰਕੇ।
ਆਪਣੇ ਕਰ ਮਾਨਿਆ
ਹੁਣ ਵਾਹਿਗੁਰੂ ਨੇ ਸਾਨੂੰ ਆਪਣੇ ਸੇਵਕ ਕਰਕੇ ਮੰਨ ਲਿਆ।
ਲੈ ਅੰਕ ਲਾਏ ਹਰ ਮਿਲਾਏ
ਵਾਹਿਗੁਰੂ ਨੇ ਲੈ ਕਰਕੇ ਸਾਨੂੰ ਆਪਣੇ ਗਲ ਲਾ ਲਿਆ, ਗਲ ਵੱਕੜੀ ਪਾ ਲਈ ਹੈ, ਹਰੀ ਨੇ ਆਪਣੇ ਵਿੱਚ ਮਿਲਾ ਲਿਆ।
ਜਨਮ ਮਰਨਾ ਦੁੱਖ ਜਲੇ
ਜਿਹੜਾ ਜਨਮ ਤੇ ਮਰਨ ਦਾ ਦੁੱਖ ਸੀ ਉਹ ਵੀ ਸਾਰਾ ਸੜ ਗਿਆ।
ਬਿਨਵੰਤ ਨਾਨਕ ਦਇਆ ਧਾਰੀ
ਬੇਨਤੀ ਪੂਰਵਕ ਸਤਿਗੁਰੂ ਜੀ ਕਥਨ ਕਰਦੇ ਨੇ ਵਾਹਿਗੁਰੂ ਨੇ ਸਾਡੇ ਤੇ ਦਇਆ ਦ੍ਰਿਸ਼ਟੀ ਕੀਤੀ।
ਮੇਲ ਲੀਨੇ ਇੱਕ ਪਲੇ
ਇੱਕ ਪਲ ਵਿੱਚ ਹੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਆਪਣੇ ਨਾਲ ਮਿਲਾ ਲਿਆ। ਸੰਗਤ ਜੀ ਗਣਕਾ ਵੇਸਵਾ ਗਜ ਹਾਥੀ ਅਤੇ ਹੋਰ ਇਤਿਹਾਦਕ ਜਿਨ੍ਹਾਂ ਨੂੰ ਵਾਹਿਗੁਰੂ ਨੇ ਇੱਕ ਨਿਮਕ ਵਿੱਚ ਹੀ ਇੱਕ ਪਲ ਵਿੱਚ ਹੀ ਆਪਣੇ ਨਾਲ ਮਿਲਾ ਲਿਆ। ਜਦੋਂ ਬੰਦਾ ਇਕਾਗਰ ਮਨ ਹੋ ਕੇ ਵਾਹਿਗੁਰੂ ਨਾਲ ਜੁੜ ਜਾਂਦਾ ਨਾ, ਇਹ ਵਾਹਿਗੁਰੂ ਫਿਰ ਦੇਰੀ ਨਹੀਂ ਕਰਦਾ, ਝੱਟ ਹੀ ਉਹਨੂੰ ਆਪਣੇ ਨਾਲ ਮਿਲਾ ਲੈਂਦਾ। ਇਹ ਸਤਿਗੁਰਾਂ ਨੇ ਪਾਵਨ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਸੀ। ਉਹ ਗੋਡ ਰਾਗ ਦੇ ਅੰਦਰ ਚੱਲ ਰਹੀ ਕਥਾ ਦੀ ਵਿਚਾਰ ਪਿਆਰ ਸਹਿਤ ਸਰਵਨ ਕਰੀਏ ਜੀ।
ਗੋਡ ਮਹਲਾ ਪੰਜਵਾਂ
ਰਾਗ ਗੋਡ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕੋਈ ਅਸਚਰਜ ਕਥਾ ਸੁਣਾਓ, ਤਾਂ ਹਜ਼ੂਰ ਇਸ ਪਾਵਨ ਸ਼ਬਦ ਵਿੱਚ ਸਰਵਨ ਕਰਾਉਂਦੇ ਨੇ।
ਅਚਰਜ ਕਥਾ ਮਹਾ ਅਨੂਪ
ਸੱਚੇ ਪਾਤਸ਼ਾਹ ਜੀ ਕਹਿੰਦੇ, ਮਹਾ ਵੱਡੀ ਅਨੂਪ ਉਪਮਾ ਤੋਂ ਰਹਿਤ ਅਸਚਰਜ ਵਾਹਿਗੁਰੂ ਦੀ ਕਥਾ ਹੈ। ਔਰ ਇੱਥੇ ਆਤਮਾ ਦਾ ਵੀ ਜ਼ਿਕਰ ਕੀਤਾ ਗਿਆ ਕਿ ਆਤਮਾ ਦੀ ਜਿਹੜੀ ਕਥਾ ਉਹ ਵੀ ਅਸਚਰਜ ਹੈ। ਸੰਗਤ ਜੀ, ਅਸਚਰਜ ਜਿਹੜਾ ਸ਼ਬਦ ਹੈ ਨਾ, ਇਹ ਸੰਸਕ੍ਰਿਤ ਦਾ ਸ਼ਬਦ ਹੈ, ਉੱਥੇ ਸੱਸਾ ਲੱਗਾ ਹੋਇਆ ਕਰਕੇ ਅਸਚਰਜ ਬਣਦਾ ਹੈ। ਇੱਥੇ ਅਚਰਜ ਅਚਰਜ ਬੋਲਣਾ, ਔਰ ਕਈ ਵਾਰ ਅਸੀਂ ਇਹਨੂੰ ਅਚਰਜ ਵੀ ਬੋਲ ਜਾਂਦੇ ਹਾਂ। ਸਤਿਗੁਰੂ ਜੀ ਕਹਿੰਦੇ, ਵੱਡੀ ਉਪਮਾ ਤੋਂ ਰਹਿਤ ਅਸਚਰਜ ਗੁਣਾਂ ਦੀ ਪ੍ਰਾਪਤੀ ਕਰਾਉਣ ਵਾਲੀ ਵਾਹਿਗੁਰੂ ਦੀ ਕਥਾ।
ਪ੍ਰਾਤਮਾ ਪਾਰ ਬ੍ਰਹਮ ਕਾ ਰੂਪ
ਵਰਤ ਕੇ ਆਤਮਾ ਜੀਵ ਆਤਮਾ ਇਹ ਪਰਮਾਤਮਾ ਦਾ ਹੀ ਸਰੂਪ ਹੈ।
ਲਹਾਓ ਨਾ ਇਹੋ ਬੁੱਢਾ ਨਾ ਇਹੋ ਬਾਲਾ।
ਜਿਹੜੀ ਪਰਤਕ ਆਤਮਾ ਜੀਵ ਆਤਮਾ ਹੈ ਨਾ ਜੀ, ਸੱਚੇ ਪਾਤਸ਼ਾਹ ਜੀ ਕਹਿੰਦੇ, ਨਾ ਤਾਂ ਇਹ ਬਜ਼ੁਰਗ ਹੈ ਤੇ ਨਾ ਹੀ ਇਹ ਬਾਲਕ ਹੈ।
ਨਾ ਇਸ ਦੁੱਖ ਨਹੀਂ ਜਮ ਜਾਲਾ,
ਨਾ ਹੀ ਇਸ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਹੈ ਤੇ ਨਾ ਹੀ ਇਹ ਜਮਾਂ ਦੀ ਫਾਹੀ ਵਿੱਚ ਆਉਂਦੀ ਹੈ।
ਨਾ ਇਹੋ ਬਿਨਸੈ ਨਾ ਇਹੋ ਜਾਏ,
ਨਾ ਹੀ ਇਹ ਨਾਸ ਹੁੰਦੀ ਹੈ ਤੇ ਨਾ ਹੀ ਇਹ ਜਨਮ ਲੈਂਦੀ ਹੈ।
ਆਦਿ ਜੁਗਾਦੀ ਰਹੇ ਅਸਮਾਏ,
ਜਿਵੇਂ ਪ੍ਰਮਾਤਮਾ ਆਦਿ ਜੁਗਾਦੀ ਹੈ ਨਾ, ਯੁੱਗਾਂ ਦੇ ਆਦਿ ਵਿੱਚ ਵੀ ਸੀ ਤੇ ਜਦੋਂ ਯੁੱਗਾਂ ਦੀ ਹੋਂਦ ਆਈ ਤਾਂ ਵੀ ਉਹ ਪਰਮੇਸ਼ਰ ਸਮਾ ਰਿਹਾ ਹੈ।
ਨਾ ਇਸ ਹੁਸਨ ਨਹੀਂ ਇਸ ਸੀਤ,
ਪਾਤਸ਼ਾਹ ਜੀ ਕਹਿੰਦੇ, ਨਾ ਇਸ ਨੂੰ ਗਰਮੀ ਹੈ ਨਾ ਇਸ ਨੂੰ ਠੰਡ ਵਿਆਪਦੀ।
ਨਾ ਇਸ ਦੁਸ਼ਮਣ ਨਾ ਇਸ ਮੀਤ,
ਨਾ ਹੀ ਇਹਦਾ ਕੋਈ ਦੁਸ਼ਮਣ ਹੈ ਵੈਰੀ ਹੈ, ਨਾ ਹੀ ਇਹਦਾ ਕੋਈ ਮਿੱਤਰ ਹੈ।
ਨਾ ਇਸ ਹਰਖ ਨਹੀਂ ਇਸ ਸੋਗ,
ਆਏ ਪਦਾਰਥਾਂ ਦੀ ਇਸ ਨੂੰ ਕੋਈ ਖੁਸ਼ੀ ਨਹੀਂ ਅਤੇ ਗਏ ਪਦਾਰਥਾਂ ਦੀ ਇਹਨੂੰ ਕੋਈ ਗਮੀ ਨਹੀਂ।
ਸਭ ਕਿਛ ਇਸ ਕਾ ਇਹੋ ਕਰਨਾ ਜੋਗ,
ਸਾਰਾ ਕੁਛ ਇਸ ਪਰਮਾਤਮਾ ਵਾਹਿਗੁਰੂ ਦਾ ਹੈ। ਸੰਗਤ ਜੀ, ਇਹ ਸਾਰੇ ਕਾਰਜਾਂ ਦੇ ਕਰਨ ਨੂੰ ਯੋਗ ਲਾਇਕ ਹੈ।
ਨਾ ਇਸ ਬਾਪ ਨਹੀਂ ਇਸ ਮਾਇਆ,
ਨਾ ਹੀ ਇਸ ਦਾ ਬਾਪ ਹੈ ਨਾ ਹੀ ਇਸ ਦੀ ਮਾਂ ਹੈ।
ਇਹੋ ਅਪਰੰਪਰ ਹੋਤਾ ਆਇਆ,
ਇਹ ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਅਪਰੰਪਰ ਪਰੇ ਤੋਂ ਪਰੇ ਹੁੰਦਾ ਆਇਆ ਹੈ।
ਪਾਪ ਪੁੰਨ ਕਾ ਇਸ ਲੇਪ ਨਾ ਲਾਗੈ,
ਪਾਪ ਅਤੇ ਪੁੰਨ ਦਾ ਇਸ ਨੂੰ ਲੇਪ ਨਹੀਂ ਲੱਗਦਾ।
ਘਟ ਅੰਤਰ ਸਦ ਹੀ ਜਾਗੈ,
ਸਾਰੇ ਘਟਾ ਘਟਾ ਦੇ ਅੰਦਰ ਪ੍ਰਕਾਸ਼ਮਾਨ ਹੈ।
ਤੀਨ ਗੁਣਾ ਇੱਕ ਸ਼ਕਤੀ ਉਪਾਇਆ,
ਸੋ ਤਿੰਨ ਗੁਣ ਇੱਕ ਮਾਇਆ ਨੇ ਪੈਦਾ ਕੀਤੇ।
ਮਹਾ ਮਾਇਆ ਤਾਂ ਕੀ ਹੈ ਛਾਇਆ,
ਜਿਹੜੀ ਮਹਾ ਮਾਇਆ ਵੱਡੀ ਮਾਇਆ ਹੈ ਨਾ ਜੀ, ਇਹ ਪਰਮਾਤਮਾ ਦੀ ਛਾਇਆ ਛਾ ਹੈ। ਜਦੋਂ ਇੱਕ ਵਾਰੀ ਭਗਵਾਨ ਦਾ ਤੇ ਲਕਸ਼ਮੀ ਦਾ ਆਪਸੇ ਸੰਬੰਧ ਹੋਇਆ, ਲਕਸ਼ਮੀ ਕਹਿਣ ਲੱਗੀ ਮੇਰੇ ਭਗਤ ਵੱਡੇ ਨੇ, ਭਗਵਾਨ ਜੀ ਕਹਿਣ ਲੱਗੇ ਮੇਰੇ ਵੱਡੇ ਨੇ, ਕਹਿੰਦੇ ਚਲੋ ਪਰਖ ਕਰ ਲਈਏ। ਇੱਕ ਸੇਠ ਦੇ ਘਰ ਚਲੇ ਗਏ ਭਗਵਾਨ। ਸੇਠ ਨੇ ਉੱਪਰ ਚੁਬਾਰੇ ਦੇ ਵਿੱਚ ਆਸਣ ਲਵਾ ਦਿੱਤਾ ਤੇ ਸੰਗਤ ਜੀ ਆਓ ਭਗਤ ਕੀਤੀ, ਮਗਰ ਹੀ ਮਾਇਆ ਆ ਗਈ। ਜਦੋਂ ਮਾਇਆ ਆਈ ਤੇ ਉਹਨੇ ਕਿਹਾ, ਸੇਠ ਜੀ ਮੈਂ ਪਾਣੀ ਪੀਣਾ। ਸੇਠ ਨੇ ਪਾਣੀ ਪੀਣ ਵਾਸਤੇ ਦਿੱਤਾ, ਮਾਇਆ ਨੇ ਗਲਾਸ ਸੋਨੇ ਦਾ ਕਰ ਦਿੱਤਾ। ਸੇਠ ਨੇ ਸੋਚਿਆ ਵੀ ਯਾਰ ਇਹੋ ਜੀ ਬੀਬੀ ਤਾਂ ਕਿਤੇ ਦੋ ਚਾਰ ਰਾਤਾਂ ਰਹਿ ਜਾਵੇ ਤੇ ਘਰ ਹੀ ਸੋਨੇ ਦਾ ਬਣਾ ਜਾਵੇਗੀ। ਲਾਲਚ ਵਿੱਚ ਆ ਗਿਆ ਸੇਠ। ਉਹਨੇ ਕਿਹਾ, ਬੀਬੀ ਜੀ ਉੱਤੇ ਟਿਕੋ ਕੁਝ ਦਿਨ। ਮਾਇਆ ਕਹਿਣ ਲੱਗੀ ਵੀ ਮੈਂ ਉੱਤੇ ਤਾਂ ਤੇ ਰਹਿੰਦੀ ਹਾਂ, ਮੈਂ ਨੀਵੇ ਤਾਂ ਤੇ ਨਹੀਂ ਰਹਿੰਦੀ। ਕਹਿੰਦੇ ਕੋਈ ਗੱਲ ਨਹੀਂ, ਸਾਡੇ ਕੋਲ ਚਬਾਰਾ ਹੈਗਾ। ਮਾਇਆ ਕਹਿਣ ਲੱਗੀ ਵੀ ਉੱਥੇ ਤਾਂ ਇੱਕ ਸਾਧੂ ਆਇਆ ਹੋਇਆ ਹੈ। ਕਹਿੰਦਾ ਫਿਕਰ ਨਾ ਕਰ ਤੂੰ ਬੀਬੀ, ਸਾਧੂ ਨੂੰ ਹੁਣੇ ਆਪਾਂ ਤੋਰ ਦੇਣਾ ਵਾ। ਉੱਪਰ ਗਿਆ ਸਿਰ ਤੇ ਜਾ ਕੇ ਕਹਿਣ ਲੱਗਾ ਮਹਾਤਮਾ ਜੀ ਤੁਸੀਂ ਚੁੱਕੋ ਬੋਰੀ ਬਿਸਤਰਾ ਦੇ ਥੱਲੇ ਚੱਲ ਚੱਲੋ। ਉਹ ਕਹਿਣ ਲੱਗੇ ਵੀ ਮੈਂ ਤਾਂ ਉੱਪਰ ਰਹਿੰਦਾ ਵਾ ਚਬਾਰੇ 'ਚ, ਮੈਂ ਥੱਲੇ ਨਹੀਂ ਰਹਿੰਦਾ, ਕਿਉਂਕਿ ਪਰਮਾਤਮਾ ਸੀ ਨਾ। ਕਹਿਣ ਲੱਗਾ ਜੇ ਰਹਿਣਾ ਤਾਂ ਥੱਲੇ ਚੱਲ ਚੱਲ, ਨਹੀਂ ਤੇ ਤਿੱਤਰ ਹੋ ਜਾਏ ਇੱਥੋਂ। ਸੇਠ ਨੇ ਸੰਜੇ ਜੀ ਉਹ ਮਹਾਤਮਾ ਨੂੰ ਤੋਰ ਦਿੱਤਾ। ਜਦੋਂ ਮਹਾਤਮਾ ਤੁਰ ਗਿਆ ਤੇ ਮਾਇਆ ਵੀ ਮਗਰੇ ਤੁਰ ਪਈ। ਸੇਠ ਨੇ ਪੁੱਛਿਆ ਬੀਬੀ ਜੀ ਤੇਰਾ ਕਰਕੇ ਸਾਧੂ ਨੂੰ ਕੱਢਿਆ ਹੈ ਤੇ ਹੁਣ ਤੂੰ ਵੀ ਮਗਰੇ ਮਗਰੇ ਤੁਰ ਪਈ ਆ। ਤੇ ਉਹ ਮਾਇਆ ਕਹਿਣ ਲੱਗੀ ਸੇਠ ਜੀ ਮੈਂ ਤਾਂ ਇਹਦੀ ਛਾਂ ਹਾਂ, ਜਿੱਥੇ ਇਹ ਜਾਂਦਾ ਉੱਥੇ ਹੀ ਮੈਂ ਜਾਂਦੀ ਹਾਂ, ਜਿੱਥੇ ਇਹ ਰਹਿੰਦਾ ਉੱਥੇ ਹੀ ਮੈਂ ਰਹਿੰਦੀ ਹਾਂ, ਮੈਂ ਇਹਦੇ ਤੋਂ ਵੱਖਰੀ ਨਹੀਂ ਰਹਿੰਦੀ। ਮਾਂ ਮਾਇਆ ਤਾਂ ਕੀ ਅੱਛਾ ਆ, ਇਹ ਵੱਡੀ ਜਿਹੜੀ ਮਾਇਆ ਨਾ ਸੰਗਤ ਜੀ, ਇਹ ਪਰਮਾਤਮਾ ਦੀ ਛਾਂ ਹੈ। ਜੇ ਪ੍ਰਭੂ ਨੂੰ ਚੇਤੇ ਕਰੀਏ ਨਾ, ਪ੍ਰਭੂ ਘਰ ਵਿੱਚ ਆ ਜਾਵੇ ਤੇ ਮਾਇਆ ਆਪਣੇ ਆਪ ਹੀ ਭੱਜੀ ਆਉਂਦੀ ਹੈ। ਤੇ ਜੇ ਮਾਇਆ ਨੂੰ ਜੱਪਾ ਮਾਰੀਏ ਨਾ ਤੇ ਮਾਇਆ ਦੇ ਮਾਲਕ ਨੂੰ ਆਖੀਏ ਵੀ ਚੱਲ ਥੱਲੇ, ਤੇ ਫਿਰ ਇਹ ਵੀ ਤੁਰ ਜਾਂਦੀ ਹੈ। ਫਿਰ ਕਹਿੰਦੀ ਚੰਗਾ ਜਿੱਥੇ ਮੇਰਾ ਮਾਲਕ ਉੱਥੇ ਮੈਂ ਤੁਹਾਡੇ ਤੋਂ ਕੀ ਲੈਣਾ। ਇਹ ਮਾਂ ਮਾਇਆ ਜਿਹੜੀ ਨਾ ਵੱਡੀ ਮਾਇਆ, ਇਹ ਪਰਮਾਤਮਾ ਦੀ ਛਾਂ ਹੈ।
ਛਲ ਅਛੇਦ ਅਭੇਦ ਦਇਆਲ,
ਪਰਮਾਤਮਾ ਛਲਣ ਤੋਂ ਰਹਿਤ ਹੈ, ਸ਼ਸਤਰਾਂ ਨਾਲ ਕੱਟਿਆ ਨਹੀਂ ਜਾ ਸਕਦਾ, ਭੇਦ ਤੋਂ ਰਹਿਤ, ਉਹਦਾ ਕੋਈ ਭੇਦ ਵੀ ਨਹੀਂ ਪਾ ਸਕਦਾ, ਦਇਆ ਦਾ ਘਰ ਹੈ।
ਦੀਨ ਦਇਆਲ ਸਦਾ ਕਿਰਪਾਲ,
ਦੀਨਾਂ ਉੱਤੇ ਗਰੀਬਾਂ ਉੱਤੇ ਦਇਆ ਕਰਨ ਵਾਲਾ ਸਦਾ ਕਿਰਪਾ ਦਾ ਘਰ ਹੈ।
ਹਕੀਕਤ ਮਿਤ ਕਛੂ ਨਾ ਪਾਏ,
ਸੰਗਤ ਜੀ ਉਸ ਮਾਲਕ ਦੀ ਗਤ ਪ੍ਰਾਪਤੀ ਦੀ ਮਿਤ ਮਰਜ਼ਾਦਾ ਨੂੰ ਕੋਈ ਵੀ ਪ੍ਰਾਪਤ ਨਹੀਂ ਕਰ ਸਕਦਾ।
ਨਾਨਕ ਤਾਂ ਕਹਿ ਬਲ ਬਲ ਜਾਏ,
ਹਜ਼ੂਰ ਕਤਲ ਕਰਦੇ ਨੇ ਐਸੇ ਮਾਲਕ ਤੋਂ ਪਾਈ, ਅਸੀਂ ਬਲਿਹਾਰ ਬਲਿਹਾਰ ਜਾਂਦੇ ਹਾਂ, ਸਦਕੇ ਸਦਕੇ ਜਾਂਦੇ ਹਾਂ ਜਿਹਦੇ ਵਿੱਚ ਇੰਨੇ ਗੁਣ ਨੇ। ਔਰ ਜਿਹੜਾ ਸਦੀਵ ਕਾਲ ਰਹਿਣ ਵਾਲਾ ਹੈ, ਸਤਿਗੁਰੂ ਰਹਿਮਤ ਕਰਨ, ਅਸੀਂ ਵੀ ਭਾਈ ਉਹਦੇ ਨਾਲ ਜੁੜਨਾ ਕਰੀਏ, ਉਹਨੂੰ ਸਦਾ ਚੇਤੇ ਰੱਖੀਏ। ਸੰਗਤ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਵਾਹਿਗੁਰੂ ਦਾ ਸਰੂਪ ਹਨ, ਸਤਿਗੁਰਾਂ ਨੂੰ ਸਦਾ ਹੀ ਨਮਸਕਾਰ, ਸਦਾ ਹੀ ਸਤਿਗੁਰਾਂ ਦੀ ਬਾਣੀ ਪੜ੍ਹਿਆ ਕਰੀਏ, ਵਿਚਾਰਿਆ ਕਰੀਏ, ਤੇ ਫਿਰ ਮਾਇਆ ਵੀ ਪਿੱਛੇ ਪਿੱਛੇ ਆਵੇਗੀ। ਸਤਿਗੁਰੂ ਜੀ ਰਹਿਮਤ ਕਰਨੇ ਨੀ, ਇੱਕ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਦਾ ਕੋਟਾਨ ਕੋਟ ਰੋਮ ਰੋਮ ਕਰਕੇ ਸ਼ੁਕਰ, ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੰਗਤ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ 400 ਸਾਲਾ ਚੌਥੀ ਸ਼ਤਾਬਦੀ ਜੋ 1 ਮਈ 2021 ਨੂੰ ਭਾਵ ਅੱਜ ਤੋਂ ਕੋਈ 23-24 ਦਿਨ ਬਾਅਦ ਸਤਿਗੁਰਾਂ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਬੜੀ ਭਾਵਨਾ ਸਹਿਤ ਮਨਾਈ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੱਖ ਸੰਗਤਾਂ ਸਭਾ ਸੁਸਾਇਟੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਬੜੀ ਚੜ੍ਹਦੀ ਕਲਾ ਵਿੱਚ ਸ਼ਤਾਬਦੀ ਮਨਾਈ ਜਾ ਰਹੀ ਹੈ। ਔਰ PTC ਵੱਲੋਂ PTC ਸਿਮਰਨ ਤੇ ਸੰਗਤ ਜੀ 1 ਅਪ੍ਰੈਲ ਤੋਂ ਲੈ ਕੇ ਤੇ 1 ਮਈ ਤੱਕ 2 ਘੰਟੇ ਦਾ ਸਮਾਗਮ ਜਿਹੜਾ 10 ਤੋਂ 12 ਵਜੇ ਤੱਕ ਆਰੰਭ ਹੋ ਚੁੱਕਾ ਹੈ, ਆਪ ਉਹਦਾ ਵੀ ਆਨੰਦ ਮਾਣ ਸਕਦੇ ਹੋ। ਔਰ ਜਿਨ੍ਹਾਂ ਵੀਰਾਂ ਭੈਣਾਂ ਨੇ ਅਜੇ ਤੀਕਰ ਗੁਰੂ ਕੇ ਮਹਿਲਾਂ ਦੇ ਦਰਸ਼ਨ ਨਹੀਂ ਕੀਤੇ ਉਹ ਵੀ ਜ਼ਰੂਰ ਦਰਸ਼ਨ ਕਰੋ, ਅਤੇ ਜਿਹੜੇ ਬਜ਼ੁਰਗ ਨਹੀਂ ਆ ਸਕਦੇ ਉਹ PTC ਦੇ ਰਾਹੀਂ PTC ਸਿਵਰਨ ਦੇ ਰਾਹੀਂ ਘਰਾਂ ਦੇ ਵਿੱਚ ਬੈਠ ਕੇ ਕੀਰਤਨ ਵੀ ਸੁਣੋ ਅਤੇ ਦਰਸ਼ਨ ਦੀਦਾਰ ਵੀ ਕਰੋ, ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਵੱਧ ਚੜ੍ਹ ਕੇ ਆਪਾਂ ਹਾਜ਼ਰੀਆਂ ਭਰਨੀਆਂ ਜੀ, ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ।
ਅਛਲ ਅਛੇਦ ਅਭੇਦ ਦਇਆਲ, ਦੀਨ ਦਇਆਲ ਸਦਾ ਕਿਰਪਾਲ। ਨਾ ਪਾਏ
ਨਾਨਕ ਆਕੇ ਬਾਲ ਬਾਲ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।